அங்கது கிருப்பாத்தாரே சத்குரு திருக்கிய அமிர்தாசிரேராசராயன் மூர்த்தி பஞ்ச பிரமாண புருஷ குரு அர்ஜுன் பிக்கோ நயன் சோகோட்டல் குரு சேவியாய தர்சன் பர்சே குரு கே ஜனம் மரண துக் ஜாய சஜ்ஜன சச்சா பாத்ஷாஹ ஸ்வர்ஷாஹ சஜ்ஜன சச்சா பாத்ஷாஹ ஸ்வர்ஷாஹ பேட்டியா சோஹியே சுவ்நாந்தாவேஷாஹ.
தும் தாத்தே ठाकुर பிரதபாலக நாயக ஹசம ஹமாரே நேமுக நேமுக தும்ஹி பிரதபால ஹம் பாரக தும்ரே தாரே தும் தாத்தே ठाकुर பிரதபாலக நாயக ஹசம ஹமாரே நேமுக நேமுக தும்ஹி பிரதபால ஹம் பாரக தும்ரே தாரே ஜெ பாய கவர குரு கஹியா பேஷமார் பே அந்த சுவாமி தேரோ அந்த நகை நி லஹியா ரஹாவ கோட்டு பராத ஹமாரே கண்டோ அனுக்கு விதி சமஜாவோ ஹம அனுப்பத் தூரி தும்பருவோ தும்ரி சரண துமாரி ஆசா தும்ஹி சஜன சஹேலே ராகு ராகர ஹார தயாலா நாரக கோலே தும்ரி சரண துமாரி ஆசா தும்ஹி சஜன சஹேலே ராகு ராகர ஹார தயாலா நாரக கோலே ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਾਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ
ਪਾਲੋ
ਹਮ ਬਾਰਕ ਤੁਮਰੇ ਤਾਰੇ
ਨੇੜੇ ਨਹੀਂ ਹੋ ਸਕਦੇ ਮੈਂ ਉੱਚਾ ਹੋਰ ਕੋਈ ਪੱਖਾ ਬਣਾ ਲਓ ਜ਼ਰੂਰੀ ਇਹੀ ਰੱਖਣਾ ਹੋਰ ਨਵਾਂ ਕਰ ਲਓ ਪੱਖਾ ਉਹਨੂੰ ਰਹਿਣ ਦਿਓ ਬਿਲਕੁਲ ਨੇੜੇ ਨਾ ਕਰਿਆ ਕਰ ਉਨੀ ਆਵਾਜ਼ ਦੂਰ ਕਰ ਦਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਭ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਇਸ ਸਥਾਨ 'ਤੇ ਇਕੱਤਰ ਹੋਏ ਹੋ ਜਿਸ ਸਥਾਨ ਦੀ ਸੇਵਾ ਮਹਾਂਪੁਰਖਾਂ ਵੱਲੋਂ ਸੰਤ ਬਾਬਾ ਇੰਦਰ ਸਿੰਘ ਜੀ, ਜਥੇਦਾਰ ਗੁਰਦਿਆਲ ਸਿੰਘ ਜੀ, ਸੰਤ ਬਾਬਾ ਅਜੈਬ ਸਿੰਘ ਜੀ, ਸੰਤ ਬਾਬਾ ਨਰਾਇਣ ਸਿੰਘ ਜੀ, ਇਹਨਾਂ ਵੱਲੋਂ ਇਸ ਸਥਾਨ 'ਤੇ ਸੇਵਾ ਲਾਈ ਗਈ ਸੀ। ਜਿਹਨਾਂ ਦਾ ਇਹ ਜੋੜ ਮੇਲਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਪਹਿਲਾਂ ਇਹ ਉਸੇ ਤਰ੍ਹਾਂ ਹੀ ਜਿੰਨੇ ਵੀ ਇਹਨਾਂ ਦੇ ਨਾਲ ਸਿੰਘ ਪਹਿਲਾਂ ਥੋੜ੍ਹੀ ਗਿਣਤੀ 'ਚ ਹੋਏ, ਫਿਰ ਵੱਧ ਗਿਣਤੀ 'ਚ ਹੋ ਗਏ, ਜਿਵੇਂ ਜਿਵੇਂ ਪਰਮੇਸ਼ੁਰ ਨੂੰ ਪਾਇਆ ਵੀ ਇਹ ਕਥਾ ਵਿਚਾਰ ਅਰਥ ਵੀ ਪੜ੍ਹਾਉਂਦੇ ਹਨ, ਉਵੇਂ ਉਵੇਂ ਜਿਹੜੇ ਕੋਈ ਕਥਾ ਸੁਣਦੇ ਚਾਹਵਾਨ ਜਾਂ ਯੋਗ ਹੁੰਦੇ ਸਨ ਉਹ ਇਹਨਾਂ ਦੇ ਨਾਲ ਰਲਦੇ ਗਏ। ਫਿਰ ਪਹਿਲਾਂ ਇਸ ਸਥਾਨ 'ਤੇ ਸੰਤ ਬਾਬਾ ਇੰਦਰ ਸਿੰਘ ਜੀ, ਪਹਿਲਾਂ ਇਸ ਨਗਰ ਦੇ ਵਿੱਚ ਜੀ ਸੰਤ ਬਾਬਾ ਸੁੰਦਰ ਸਿੰਘ ਜੀ, ਜਿਨ੍ਹਾਂ ਤੋਂ ਇਹ ਪਿੰਡਰਾਂ ਵਾਲਿਆਂ ਦਾ ਨਾਮ ਪ੍ਰਸਿੱਧ ਹੋਇਆ ਹੈ, ਉਹਨਾਂ ਦੀ ਗੁਰਸਿੱਖੀ ਕਮਾਈ ਕਰਕੇ ਪੂਰਨ ਸ਼ਾਂਤ ਪਦਵੀ ਸੰਤ ਰੂਪ ਹੋਣੇ ਕਰਕੇ ਅਤੇ ਵਾਹਿਗੁਰੂ ਵੱਲੋਂ ਕੀਰਤਨ ਦੀ ਬ੍ਰਹਮ ਵਿੱਦਿਆ ਦੀ ਗੁਰਮਤਿ ਦੀ ਬ੍ਰਹਮ ਵਿੱਦਿਆ ਦੀ ਬਖਸ਼ਿਸ਼ ਦਾ ਸਦਕਾ ਉਹ ਇਸ ਸਥਾਨ 'ਤੇ ਬਹੁਤ ਥੋੜ੍ਹਾ ਟਿਕੇ ਹੈ, ਕਿਉਂਕਿ ਉਹ ਛੋਟੀ ਅਵਸਥਾ ਦੇ ਵਿੱਚ ਹੀ ਸੰਗਤਾਂ ਦੇ ਵਿੱਚ ਰਹਿਣੀ ਸਹਿਣੀ ਅਤੇ ਆਪਣੀ ਕਾਲਣਾ ਕਮਾਈ ਕਰਕੇ ਹੋਰ ਬਾਹਰ ਵੀ ਹੋਰ ਨਗਰਾਂ ਦੇ ਵਿੱਚ ਜਿੱਥੇ ਕਿੱਥੇ ਕਿਸੇ ਦੀ ਇੱਛਾ ਹੁੰਦੀ ਸੀ ਵੀ ਸਾਡੇ ਇੱਥੇ ਦੀਵਾਨ ਲੱਗਣ, ਕਥਾ ਵਿਚਾਰ ਸੁਣੀਏ, ਉਹ ਸੁਣਾਉਂਦੇ ਰਹੇ। ਇਸ ਸਥਾਨ 'ਤੇ ਪਹਿਲਾਂ ਬਾਬਾ ਖਜ਼ਾਨ ਸਿੰਘ ਜੀ ਦੇ ਜਪ ਤਪ ਦਾ ਸਦਕਾ, ਜਿਨ੍ਹਾਂ ਦੀ ਅਰਦਾਸ ਸੁਣ ਕੇ ਵਾਹਿਗੁਰੂ ਪਰਮੇਸ਼ੁਰ ਨੇ ਉਹ ਮਹਾਂਪੁਰਖ ਭੇਜੇ ਸਨ ਫਿਰ ਉਹਨਾਂ ਤੋਂ ਬਾਅਦ ਇੱਥੇ ਸੰਤ ਬਾਬਾ ਇੰਦਰ ਸਿੰਘ ਜੀ ਆਪਣੀ ਕਿਰਤ ਵੀ ਕਰਦੇ ਸਨ ਅਤੇ ਕੋਈ ਵਿਦਿਆਰਥੀ ਰਹਿੰਦੇ ਉਹਨਾਂ ਨੂੰ ਵੀ ਪੜ੍ਹਾਉਂਦੇ ਰਹੇ। ਇਸੇ ਤਰ੍ਹਾਂ ਹੀ ਜਥੇਦਾਰ ਗੁਰਦਿਆਲ ਸਿੰਘ ਜੀ ਬੋਪਾ ਰਾਏ ਉੱਥੇ ਟਿਕ ਕੇ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਆਗਿਆ ਨਾਲ ਉੱਥੇ ਉਹਨਾਂ ਨੇ ਬਹੁਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਥਾਵਾਂ ਕੀਤੀਆਂ, ਹੋਰ ਗ੍ਰੰਥ ਪੜ੍ਹਾਏ, ਦਰਸ਼ਨ ਪੜ੍ਹਾਇਆ, ਚੰਗੇ ਪ੍ਰਸਿੱਧ ਹੋਏ ਉਸ ਇਲਾਕੇ ਦੇ ਵਿੱਚ। ਇਸ ਤਰ੍ਹਾਂ ਹੀ ਸੰਤ ਬਾਬਾ ਅਜੈਬ ਸਿੰਘ ਜੀ ਇਹ ਵੀ ਗੁਰੂ ਮਹਾਰਾਜ ਦੇ ਸਥਾਨ 'ਤੇ ਟਿਕ ਕੇ ਉੱਥੇ ਸੇਵਾ ਕਰਦੇ ਰਹੇ, ਵਿਚਰਦੇ ਵੀ ਰਹੇ। ਇਸ ਤਰ੍ਹਾਂ ਹੀ ਸੰਤ ਗਿਆਨੀ ਨਾਰਾਇਣ ਸਿੰਘ ਜੀ ਆਪਣੇ ਲਦਾਇਕੇ ਗੁਰੂ ਮਹਾਰਾਜ ਦੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ 'ਤੇ ਉਸਨੂੰ ਕੇਂਦਰ ਬਣਾ ਕੇ ਵਿਚਰਦੇ ਰਹੇ, ਪੜ੍ਹਾਉਂਦੇ ਰਹੇ। ਸੋ ਇਹ ਸਭ ਕਾਰਜ ਵਾਹਿਗੁਰੂ ਪਰਮੇਸ਼ੁਰ ਵੱਲੋਂ ਹੀ ਹੋਇਆ ਕਰਦੇ ਹਨ, ਕਿਉਂਕਿ ਸਾਰੀ ਸ਼ਿਸ਼ੀ ਦਾ ਕਰਤਾ ਹਰਤਾ ਧਰਤਾ ਉਹ ਵਾਹਿਗੁਰੂ ਆਪ ਹੈ। ਉਸ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਹੁੰਦਾ ਹੈ ਕਿ ਆਹ ਕੁਝ ਸੰਸਾਰ ਦੇ ਵਿੱਚ ਹੋਵੇ, ਉਹ ਉਸਦੇ ਹੁਕਮ 'ਚ ਹੋਈ ਜਾਂਦਾ ਹੈ। ਸੋ ਇੱਥੇ ਫਿਰ ਕੁਝ ਕਾਰਨਾਂ ਕਰਕੇ ਨਗਰ ਨਿਵਾਸੀਆਂ ਦਾ ਇਸ ਸਥਾਨ ਦੇ ਨਾਲ ਭੇਦਭਾਵ ਹੋ ਗਿਆ ਕਿ ਸੰਤ ਇੰਦਰ ਸਿੰਘ ਜੀ ਸੇਵਾ ਕਰੀ ਜਾਂਦੇ ਸਨ। ਉਹ ਭੇਦਭਾਵ ਇਹੀ ਸੀ ਜਦੋਂ ਸਿੰਘ ਸਭਾ ਲਹਿਰ ਚੱਲੀ ਜਾਂ ਅਕਾਲੀ ਲਹਿਰ ਚੱਲੀ, ਠੀਕ ਹੈ ਮਹੰਤਾਂ ਦੇ ਜਿਹੜੇ ਕੋਈ ਉਦਾਸੀ ਸੰਤ ਮਹੰਤ ਉਹ ਸਭ ਅਸਥਾਨਾਂ 'ਤੇ ਸੇਵਾ 'ਤੇ ਛੱਡੇ ਹੋਏ ਸਨ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਵੇਲੇ। ਕਿ ਇਹ ਤਿਆਗੀ ਲੋਕ ਨੇ, ਕੋਈ ਮਾਇਆ ਗ੍ਰਹਿਣ ਕਰਨ ਵਾਲੇ ਨਹੀਂ, ਸੇਵਾ ਕਰਨ ਵਾਲੇ ਨੇ ਸਿੱਖੀ ਦੀ। ਕਿਉਂਕਿ ਪਹਿਲਾਂ ਜਿਹੜੇ ਉਦਾਸੀਨ ਹੁੰਦੇ ਸੀ ਉਹ ਗੁਰੂ ਘਰ ਦੇ ਹੀ ਪ੍ਰਚਾਰਕ ਖਾਸ ਕਰਕੇ ਮੰਨੇ ਜਾਂਦੇ ਸਨ ਬਾਹਰ ਦੇਸ਼ਾਂ ਦੇ ਵਿੱਚ ਵੀ। ਅਤੇ ਇਹਨਾਂ ਦਾ ਇਹ ਬਾਬੇ ਸ਼੍ਰੀ ਚੰਦ ਜੀ ਤੋਂ ਨੂੰ ਜ਼ਿਆਦਾ ਮੁਖੀ ਮੰਨਦੇ ਸਨ, ਪਰ ਬਾਬਾ ਸ਼੍ਰੀ ਚੰਦ ਜੀ ਨੇ ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਠ ਨਗਰ ਕਸ਼ਮੀਰ ਦੇ ਵਿੱਚ ਇਹਨਾਂ ਨੇ ਪਾਸ ਪੁੱਜੇ ਅਤੇ ਇਹਨਾਂ ਨੇ ਕਿਹਾ ਜੀ ਵੀ ਤੁਹਾਡੇ ਕਿਤਨੇ ਸਪੁੱਤਰ ਹਨ। ਅਤੇ ਸਾਨੂੰ ਵੀ ਇੱਕ ਬਖਸ਼ ਦਿਓ, ਕਿਉਂਕਿ ਬਾਬਾ ਸ਼੍ਰੀ ਚੰਦ ਨੇ ਕਿਹਾ ਕਿ ਮੈਂ ਸਮਝਦਾ ਹਾਂ ਵੀ ਜਿਹੜੀ ਮੇਰੇ ਕੋਲ ਗੁਰੂ ਘਰ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਵਾਹਿਗੁਰੂ ਪਰਮੇਸ਼ੁਰ ਵੱਲੋਂ ਇਹ ਸ਼ਕਤੀ ਦੀ ਦਾਤ ਆਈ ਹੈ, ਇਸਦੀਆਂ ਸਿੱਧੀਆਂ ਆਈਆਂ ਨੇ, ਅਤੇ ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਅਕਾਲ ਪੁਰਖ ਜੀ ਦੇ ਮਤ ਦਾ ਹੀ ਪ੍ਰਚਾਰ ਸੰਸਾਰ ਵਿੱਚ ਕਰਨਾ ਹੈ ਵੀ ਉਸਦੀ ਭਗਤੀ ਕਰੋ, ਵੇਸ਼ ਗੁਣ ਧਾਰਨ ਕਰੋ ਅਤੇ ਆਪਣਾ ਭਲਾ ਕਰ ਲਓ। ਅਤੇ ਉਹ ਹੁਣ ਮੈਨੂੰ ਕੋਈ ਐਸਾ ਦਿਸਦਾ ਨਹੀਂ ਹੈ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕੋਈ ਇਸ ਸ਼ਕਤੀ ਨੂੰ ਪਾ ਕੇ ਠੀਕ ਇਸ ਗੁਰਸਿੱਖੀ ਦੇ ਘਰ ਦਾ ਪ੍ਰਚਾਰ ਕਰ ਸਕੇ ਅਤੇ ਸਾਧੂਆਂ ਦੇ ਵਿੱਚ ਵੀ ਪ੍ਰਮਾਣਿਕ ਹੋਵੇ। ਇਸ ਭਾਰਤ ਭੂਮੀ ਦੇ ਅੰਦਰ ਜੋ ਹਿੰਦੂ ਸੰਸਥਾ ਹੈ ਇਸ ਦੇ ਅੰਦਰ ਕੋਈ ਆਪਣੇ ਸਾਧੂ ਮਹਾਤਮਾ ਹੋਏ ਹੈ ਜਾਂ ਬਰਕਤ ਲੋਕ ਹੋਏ ਹੈ, ਉਹਨਾਂ ਨੇ ਆਪਣੇ ਧੂਣੀਆਂ ਲਾ ਛੱਡਣੀਆਂ, ਉੱਥੇ ਜਪ ਤਪ ਕਰਨੇ, ਲੋਕਾਂ ਨੇ ਮੰਨਣਾ ਉਹਨਾਂ ਨੇ ਵੀ ਸ਼ਕਤੀਆਂ, ਲੋਕਾਂ ਦੀਆਂ ਕਾਮਨਾ ਪੂਰੀਆਂ ਹੋਣੀਆਂ। ਅਤੇ ਉਹਨਾਂ ਦਾ ਜੈਸੇ ਵੀ ਸੀ, ਕੋਈ ਸ਼ਿਵਜੀ ਦੇ ਉਪਾਸ਼ਕ ਸੀ, ਕੋਈ ਵਿਸ਼ਨੂੰ ਦੇ ਉਪਾਸ਼ਕ ਸੀ, ਕੋਈ ਗਣੇਸ਼ ਦੇ ਉਪਾਸ਼ਕ ਸੀ, ਕੋਈ ਦੇਵੀ ਦੇ ਉਪਾਸ਼ਕ ਸੀ, ਉਹਨਾਂ ਦਾ ਸਾਰਿਆਂ ਦਾ ਇਹੀ ਤਰੀਕਾ ਰਿਹਾ। ਪਰ ਹੁਣ ਗੁਰੂ ਘਰ ਦੇ ਵਿੱਚ ਤਾਂ ਇਹ ਐਸਾ ਤਰੀਕਾ ਵੀ ਜਿਵੇਂ ਕੋਈ ਹੁਣ ਆਪਣੀ ਗੁਰਸਿੱਖੀ ਜਿੱਥੇ ਸਿੱਖੀ ਦਾ ਪ੍ਰਚਾਰ ਹੈ ਨਹੀਂ, ਅਤੇ ਉਹ ਉਹਨੂੰ ਸਾਧੂ ਨਹੀਂ ਮੰਨਦੇ, ਉਹ ਨਾ ਉਹਦੇ ਨੇੜੇ ਜਾਣਗੇ। ਉਹਦਾ ਜਿਸ ਤਰ੍ਹਾਂ ਦਾ ਉਹਨਾਂ ਦਾ ਕੋਈ ਅਰਬ ਕੰਟਰੀ ਦੇ ਵਿੱਚ ਉਹਨਾਂ ਦੇ ਫਕੀਰਾਂ ਦਾ ਢੰਗ ਵੰਗ ਹੈ ਅਤੇ ਲੋਕ ਉਹਨਾਂ ਦੀ ਗੱਲਬਾਤ ਸੁਣਦੇ ਜਾਂ ਪੀਰਾਂ ਫਕੀਰਾਂ ਦੀ, ਉਸ ਤਰ੍ਹਾਂ ਦੇ ਇਹ ਲਿਬਾਸ ਵਿੱਚ ਰਹਿਣੀ ਦੇ ਵਿੱਚ ਰਹੇ ਅਤੇ ਉਹਦੇ ਨੇੜੇ ਆਉਣਗੇ ਵੀ ਹਾਂ ਇਹ ਸਾਧੂ ਹੈ ਜਾਂ ਪੀਰ ਹੈ ਜਾਂ ਫਕੀਰ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਕਲਯੁੱਗ ਦੇ ਵਿੱਚ ਜੋ ਧਾਰਮਿਕ ਸਥਾਨ ਵੀ ਚਾਹੇ ਮੁਸਲਮਾਨ ਹੈ ਦੂਸਰੇ ਮੰਨੇ ਜਾਂਦੇ ਸਨ, ਉਹਨਾਂ ਦੇ ਵਿੱਚ ਬਹੁਤ ਉਨਤਾਈ ਆ ਗਈ ਸੀ। ਅਸਲੀ ਗੁੰਡੇ ਨਹੀਂ ਰਹੇ ਸਨ, ਭਾਵ ਭਗਤੀ ਨਹੀਂ ਰਹੀ ਸੀ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਮੱਕੇ ਜਾਣ ਲੱਗੇ ਅਤੇ ਉਸ ਵੇਲੇ ਆਸਾ ਹੱਥ ਕਿਤਾਬ ਕੱਛ ਕਿ ਉਹ ਮੁਸਲਮਾਨ ਫਕੀਰ ਇੱਕ ਛੋਟਾ ਰੱਖਦੇ ਹਰਸ ਦੇ ਵਿੱਚ, ਉਤੋਂ ਉਹਦਾ ਉਸ ਰੰਗ ਢੰਗ ਦਾ ਅਤੇ ਨੀਲੇ ਵਸਤਰ ਪਹਿਨਦੇ ਆ। ਅਤੇ ਆਮ ਉਹ ਫਕੀਰ ਜਿਹੜੀ ਕੁਰਾਨ ਹੈ ਉਹਨੂੰ ਗਲ ਵਿੱਚ ਪਾ ਕੇ ਜਾਂ ਆਪਣੇ ਬਾਂਹ ਲੈ ਲੈਂਦੇ ਹੈ ਕਿਉਂ ਜਾਂਦੇ ਆ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਇੱਥੋਂ ਕਰਾਚੀ ਤੋਂ ਅਸਲ ਵਿੱਚ ਇਉਂ ਜਿਹੜਾ ਇਤਿਹਾਸ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਸਾਮ ਦੇਸ਼ ਵਿੱਚ ਸਨ, ਉਸ ਇਲਾਕੇ ਦੇ ਵਿੱਚ ਵੀ ਵਾਹਿਗੁਰੂ ਦੀ ਭਗਤੀ ਦਾ ਪ੍ਰਚਾਰ ਕਰਨਾ, ਜਿਸ ਤਰ੍ਹਾਂ ਇੱਕ ਸਾਖੀ ਆਉਂਦੀ ਹੈ ਕਿ ਇਸ ਦੇਸ਼ ਦੇ ਵਿੱਚ ਇਸਤਰੀਆਂ ਦਾ ਰਾਜ ਸੀ, ਇਸਤਰੀਆਂ ਦੀ ਸ਼ਕਤੀ ਸੀ, ਦੇਵੀਆਂ ਨੂੰ ਮੰਨਦੀਆਂ ਸੀ, ਪਰ ਇਹਨਾਂ ਦੀਆਂ ਜਿਹੜੀਆਂ ਵਾਸ਼ਨਾਵਾਂ ਸਨ ਉਹ ਦੂਰ ਨਹੀਂ ਸਨ ਹੋਈਆਂ। ਜੋ ਮਹਾਨ ਬਲੀ ਪ੍ਰਬਲ ਹੈ ਸਭ ਦੇ ਉੱਤੇ ਹੀ ਇਹ ਕਾਮੰਗ ਨਰਕ ਵਿਸਰਾਮੰਗ ਬਹੁਤ ਜੋਨੀ ਪ੍ਰਭਾਵ ਨੇ, ਉਹ ਕੋਈ ਵੀ ਉਹ ਆਪਣੇ ਪਤੀਆਂ ਦੇ ਵੀ ਆਪਣੇ ਪੂਰੀ ਤਰ੍ਹਾਂ ਉਹਨਾਂ ਦਾ ਤਜਾ ਨਹੀਂ ਸੀ ਹੁੰਦਾ, ਉਹਨਾਂ ਦੀ ਪੂਰਤੀ ਨਹੀਂ ਸੀ ਹੁੰਦੀ। ਉਹ ਕੋਈ ਵੀ ਜਾਵੇ ਅਤੇ ਆਪਣੀ ਸ਼ਕਤੀ ਦੇ ਨਾਲ ਉਹਦਾ ਰੂਪ ਬਦਲ ਦਿੰਦੀਆਂ, ਉਹਦੇ ਨਾਲ ਇਹ ਸੰਬੰਧ ਕਰਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਐਸਿਆਂ ਨੂੰ ਵੀ ਤਾਰਨ ਵਾਲੇ ਨੇ ਤਾਂ ਕੋਈ ਪੀਰ ਫਕੀਰ ਜਾਂ ਹੋਰ ਅਧਿਕਾਰੀ ਵੇਖਦੇ ਹੈ ਕਿ ਅਧਿਕਾਰੀ ਹੋਵੇ, ਯੋਗ ਗੁਣ ਹੋਣ, ਸ਼ਰਧਾ ਹੋਵੇ, ਅਤੇ ਫਿਰ ਉਹਨੂੰ ਉਪਦੇਸ਼ ਦੇਣਾ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਭਾਈ ਮਰਦਾਨਾ ਕਹਿੰਦਾ ਜੀ ਮੈਨੂੰ ਤੇਹ ਲੱਗੀ ਹੈ, ਤੇਹ ਲੱਗੀ ਹੈ ਕਾਮਰੂ ਦੇਸ਼ਿਓਂ ਆਸਾਮ ਜਾਂ ਉਹਦੇ ਨਾਮ ਬਦਲਦੇ ਰਹਿੰਦੇ ਹੈ। ਮਹਾਰਾਜ ਕਹਿੰਦੇ ਚੰਗਾ, ਪਾਣੀ ਇੱਥੇ ਤਾਂ ਹੈ ਨਹੀਂ ਸਾਡੀ, ਕਹਿੰਦੇ ਉੱਥੇ ਪੀ ਉਹਨਾਂ ਨੇੜੇ ਸੀ ਵਸੋਂ, ਇਹ ਗਿਆ ਉੱਥੇ ਅਤੇ ਉਹਨਾਂ ਨੇ ਆਪਣੀ ਸ਼ਕਤੀ ਦੇ ਬਲ ਦੇ ਨਾਲ ਇਸ ਨੂੰ ਮੇਢਾ ਬਣਾ ਤਾ, ਪਾਣੀ ਤਾਂ ਕੀ ਪਿਆਉਣਾ ਸੀ। ਅਤੇ ਭਾਈ ਆਪਣੇ ਮਹਾਰਾਜ ਕਹਿੰਦੇ ਵੀ ਆਇਆ ਨਹੀਂ ਹਲੇ, ਭਾਈ ਵਾਲੇ ਨੂੰ ਕਹਿੰਦੇ ਵੀ ਗਿਆ ਹੈ ਕਾਫੀ ਚਿਰ ਦਾ, ਭਾਈ ਵਾਲਾ ਕਹਿਣ ਲੱਗਾ ਆਇਆ ਨਹੀਂ। ਮਹਾਰਾਜ ਕਹਿੰਦੇ ਉਹ ਤਾਂ ਇਸ ਤਰ੍ਹਾਂ ਹੋ ਗਿਆ ਕੰਮ ਉਹਦਾ, ਉਹਨਾਂ ਨੇ ਤਾਂ ਆਪਣੇ ਵਸ ਕਰਕੇ ਅਤੇ ਉਲਟੀ ਵਾਸ਼ਨਾ ਦੇ ਨਾਲ ਉਹਨੂੰ ਮੇਢਾ ਬਣਾਇਆ, ਅਤੇ ਫਿਰ ਇਹਨੂੰ ਹਮੇਸ਼ਾ ਹੀ ਆਪਣਾ ਦਾਸ ਰੱਖਾਂਗੇ, ਹੋਰ ਕੰਮ ਵੀ ਲਵਾਂਗੇ। ਫਿਰ ਮਹਾਰਾਜ ਹੁਣ ਕਹਿੰਦੇ ਹੁਣ ਚਲੀਏ, ਫਿਰ ਚੱਲ ਪਏ ਗੁਰੂ ਨਾਨਕ ਸਾਹਿਬ ਜੀ। ਅਤੇ ਜਿਹੜੀਆਂ ਇਸਤਰੀਆਂ ਸਨ ਇਹਨਾਂ ਨੇ ਉਹ ਆਪਣੇ ਮੰਤਰਾਂ ਯੰਤਰਾਂ ਦੇ ਬਲ ਦੇ ਨਾਲ ਭਾਈ ਵਾਲੇ 'ਤੇ ਵੀ ਉਹ ਆਪਣਾ ਐਸਾ ਪ੍ਰਭਾਵ ਪਾਇਆ ਅਤੇ ਉਹ ਕੁੱਤੀ ਬਣ ਗਈ। ਅਤੇ ਗੁਰੂ ਨਾਨਕ ਸਾਹਿਬ ਜੀ ਦੇ ਵੀ ਕੋਈ ਤਾਗਾ ਤਵੀਤ ਕਰਕੇ ਪਾਉਣ ਲੱਗੇ, ਉਹ ਸੂਰੀ ਬਣ ਗਈ। ਜਾਂ ਕੁਛ ਫਰਕ ਹੋਊਗਾ ਇਤਿਹਾਸ ਅਨੁਸਾਰ ਕਹਿਣ ਵਿੱਚ, ਅਤੇ ਉਲਟੀਆਂ ਸਗੋਂ ਉਹਨਾਂ ਦੇ ਉੱਤੇ ਹੀ ਪ੍ਰਭਾਵ ਪੈ ਗਿਆ, ਉਹਨਾਂ ਦੇ ਰੂਪ ਰੰਗ ਬਦਲ ਗਏ। ਕੋਈ ਕੁਝ ਬਣ ਗਈਆਂ ਕੁੱਤੀਆਂ ਬਣ ਗਈਆਂ, ਹੋਰ ਬਣ ਗਈਆਂ। ਜਦੋਂ ਉਹਨਾਂ ਦੇ ਪਤੀ ਆਏ ਉਹਨਾਂ ਨੇ ਦੇਖਿਆ ਵੀ ਇਹ ਕੀ ਗੱਲ ਹੋਈ, ਉਹ ਉਸ ਤਰ੍ਹਾਂ ਦਾ ਬੋਲ ਕੇ ਦੱਸ ਨਾ ਸਕਣ ਅਤੇ ਉਹ ਕਹਿਣ ਵੀ ਆ ਇਸ਼ਾਰੇ ਨਾਲ ਇਹਨਾਂ ਨੇ ਕਰ ਦਿੱਤਾ ਕੁਛ। ਉਹਨਾਂ ਨੇ ਫਿਰ ਜਦੋਂ ਇਹ ਯਕੀਨ ਹੈ ਉਹਨਾਂ ਨੇ ਕਿਹਾ ਵੀ ਠੀਕ ਹੈ, ਬੇਨਤੀ ਕੀਤੀ ਕਿ ਜੀ ਇਹਨਾਂ ਨੂੰ ਪਹਿਲੇ ਰੂਪ ਦੇ ਵਿੱਚ ਹੀ ਕੱਢ ਦਿਓ, ਠੀਕ ਹੈ ਇਹਨਾਂ ਦੀਆਂ ਭੁੱਲਾਂ ਸਾਨੂੰ ਵੀ ਪਤਾ ਹੈ, ਪਰ ਅਸੀਂ ਇਹਨਾਂ ਦੇ ਵੀ ਵੱਸ ਹੋਏ ਹੋਏ ਹਾਂ। ਇਸ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਨਹੀਂ, ਇਹ ਬਖਸ਼ਣ ਦੇ ਯੋਗ ਨਹੀਂ। ਉਹਨਾਂ ਦੀ ਬੇਨਤੀ ਕਰਨ ਤੋਂ ਅਤੇ ਉਹ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਸੇ ਰੂਪ ਦੇ ਵਿੱਚ ਹੋ ਗਈਆਂ।
ਤੇ ਭਾਈ ਮਰਦਾਨੇ ਦਾ ਉਹ ਕਹਿੰਦੇ ਭਾਈ ਵਾਲੇ ਨੂੰ ਕਹਿੰਦੇ ਧਾਗਾ ਤੋੜਦੇ ਤੇ ਮਰਦਾਨਾ ਵੀ ਉੱਧਰ ਨੂੰ ਸਤਿਗੁਰਾਂ ਵੱਲੋਂ ਆਵੇ ਅਤੇ ਉਹ ਭੇਡੂ ਜਿਹਾ ਬਣਿਆ ਉਸ ਤਰ੍ਹਾਂ ਹੀ ਮਿਆਂ ਮਿਆਂ ਕਰੇ ਅਤੇ ਸਤਿਗੁਰੂ ਸਾਹਿਬ ਜੀ ਨੇ ਕੀ ਗੱਲ ਬਾਲਿਆ ਤੂੰ ਪਰਮੇਸ਼ੁਰ ਦਾ ਨਾਮ ਗੁਰੂ ਦਾ ਲਿਆ ਕਰ ਚਲੋ ਜੀ ਬੈਠ ਗਏ ਫਿਰ ਫਿਰ ਵਿਚਾਰ ਹੁੰਦਿਆਂ ਹੋਇਆ ਵੀ ਤੁਸੀਂ ਇਉਂ ਕਿਉਂ ਕਰਦੀਆਂ ਉਹਨਾਂ ਬੀਬੀਆਂ ਨੂੰ ਇਸਤਰੀਆਂ ਨੂੰ ਕਿਹਾ ਉਹ ਕਹਿੰਦੇ ਜੀ ਸਾਡੀ ਜਿਹੜੀ ਹੈ ਕਾਮ ਦੀ ਵਾਸ਼ਨਾ ਬਹੁਤ ਪ੍ਰਬਲ ਹੈ ਸਾਡੇ ਘਰ ਵਾਲਿਆਂ ਤੋਂ ਵੀ ਨਹੀਂ ਪੂਰੀ ਹੁੰਦੀ ਇਸ ਕਰਕੇ ਜਿਹੜਾ ਕੋਈ ਇਸ ਤਰ੍ਹਾਂ ਆ ਜਾਏ ਉਹਨੂੰ ਵਸ ਕਰਕੇ ਅਸੀਂ ਇਸ ਦੇ ਵਿੱਚ ਆਪਣੀ ਤ੍ਰਿਪਤੀ ਸਮਝਦੇ ਹਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਤੁਸੀਂ ਆਪਣੇ ਭਗਤੀ ਕਰਿਆ ਕਰੋ ਪਰਮੇਸ਼ੁਰ ਦੀ ਕਹਿੰਦੀ ਭਗਤੀ ਭਗਤੀ ਕਿੱਥੇ ਜਿੱਥੇ ਇਹ ਵਾਸ਼ਨਾ ਹੈ ਜਿੱਥੇ ਹੰਕਾਰ ਹੈ ਜਿੱਥੇ ਕਾਮ ਹੈ ਜਿੱਥੇ ਕ੍ਰੋਧ ਹੈ ਜਿੱਥੇ ਲੋਭ ਹੈ ਜਿੱਥੇ ਮੋਹ ਹੈ ਇਹ ਮਹਾਨ ਬਲੀ ਹੈ ਇਹ ਕਿੱਥੇ ਭਗਤੀ ਦੇ ਵਿੱਚ ਲੱਗਣ ਦਿੰਦੇ ਹੈ ਸਤਿਗੁਰੂ ਸਾਹਿਬ ਨੇ ਕਿਹਾ ਕੋਈ ਨਹੀਂ ਤੁਸੀਂ ਐਸਾ ਉਹਨਾਂ 'ਤੇ ਅੰਮ੍ਰਿਤ ਦ੍ਰਿਸ਼ਟੀ ਕੀਤੀ ਅਤੇ ਉਹਨਾਂ ਨੂੰ ਸਭ ਨੂੰ ਜਿਹੜੀ ਅੰਦਰਲੀ ਵਾਸ਼ਨਾ ਉਹ ਸ਼ਾਂਤ ਹੋ ਗਈ ਸ਼ਾਂਤ ਹੋ ਗਈ ਅਤੇ ਉੱਥੇ ਉਹਨਾਂ ਦੇ ਨਾਮ ਚੱਲ ਪਿਆ ਜੈਸੇ ਗੁਰੂ ਸਾਹਿਬ ਜੀ ਦੇ ਸਰੂਪ ਦਾ ਲਕਸ਼ਣ ਕਰਦਿਆਂ ਹੋਇਆ ਸੁਖਮਨੀ ਸਾਹਿਬ ਜੀ ਦੇ ਅੰਦਰ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ ਪੇਖੇ ਹੋਏ ਸੰਤ ਉਹ ਤਾਂ ਅੰਮ੍ਰਿਤ ਉਹਨਾਂ ਦੀ ਦ੍ਰਿਸ਼ਟੀ ਵਿੱਚ ਐਸਾ ਜਨਮ ਮਰਨ ਤੋਂ ਰਹਿਤ ਅਤੇ ਸੁਖ ਸਰੂਪ ਉਹ ਜੋ ਵਾਹਿਗੁਰੂ ਪਰਮੇਸ਼ੁਰ ਅੰਮ੍ਰਿਤ ਸਰੂਪ ਹੈ ਉਸਦੀ ਸ਼ਕਤੀ ਹੈ ਜਿਹਨਾਂ ਵੱਲੋਂ ਉਹ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹਨਾਂ ਨੂੰ ਉਦੋਂ ਹੀ ਸੰਤ ਬਣਾ ਦਿੰਦੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਮੇਟ ਦਿੰਦੇ ਹੈ ਬਲਕਿ ਜਿਹੜੇ ਦੈਂਤ ਬੁੱਧੀ ਵਾਲੇ ਹੈ ਮਨੁੱਖਾਂ ਨੂੰ ਵੀ ਹੋਰ ਜੀਆਂ ਨੂੰ ਮਾਰ ਮਾਰ ਕੇ ਖਾਣ ਵਾਲੇ ਉਹ ਵੀ ਜਿਸ ਵੇਲੇ ਨੇੜੇ ਆਏ ਸਤਿਗੁਰੂ ਸਾਹਿਬ ਜੀ ਨੇ ਦ੍ਰਿਸ਼ਟੀ ਦੇ ਨਾਲ ਵੇਖਿਆ ਅਤੇ ਉਹਨਾਂ ਦੇ ਅੰਦਰ ਜਿਹੜੀ ਖੋਟੀ ਬੁੱਧੀ ਸੀ ਆਸਰੀ ਸੰਪਤੀ ਸੀ ਉਹ ਸਭ ਦੂਰ ਹੋ ਕੇ ਡਿੱਗ ਪਏ ਟੈ ਪਏ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਚਰਨ ਲਾਇਆ ਅਤੇ ਉੱਠ ਖੜੋਤੇ ਇਹ ਸਾਖੀ ਸਮੁੰਦਰ ਦੇ ਕਿਨਾਰੇ ਰਹਿਣ ਵਾਲਿਆਂ ਦੀ ਸੀ ਜਿੱਥੇ ਉਹ ਇੱਕ ਦੈਂਤ ਉਹਨਾਂ ਦੇ ਘਰਾਂ ਨੂੰ ਸਾੜ ਦਿੰਦਾ ਸੀ ਅਤੇ ਗੁਰੂ ਨਾਨਕ ਸਾਹਿਬ ਜੀ ਗਏ ਉੱਥੇ ਹੀ ਭਗਤੀ ਗੁਰਾਉਣ ਵਾਸਤੇ ਅਤੇ ਉਹ ਕਹਿੰਦੇ ਜੀ ਵੀ ਤੁਸੀਂ ਅਸੀਂ ਤਾਂ ਚੱਲੇ ਹਾਂ ਇੱਕ ਦੋ ਦਿਨ ਰਹੇ ਕਹਿੰਦੇ ਕਿੱਥੇ ਚੱਲੇ ਹੋ ਕਹਿੰਦੇ ਜੀ ਇਸ ਤਰ੍ਹਾਂ ਸਾਡੇ ਘਰਾਂ ਨੂੰ ਸਾੜ ਦਿੰਦਾ ਹੈ ਜਾਂ ਪਾਣੀ 'ਚ ਡੁਬੋ ਦਿੰਦਾ ਹੈ ਇਸ ਕਰਕੇ ਅਸੀਂ ਫਿਰ ਆ ਕੇ ਮਾੜਾ ਮੋਟਾ ਆਪਣੇ ਗੁਜ਼ਾਰੇ ਵਾਸਤੇ ਕੋਈ ਆਸਰਾ ਕਰ ਲੈਂਦੇ ਹਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਨਾ ਜਾਓ ਸਭ ਠੀਕ ਹੋ ਜਾਏਗਾ ਜੇ ਤੁਹਾਨੂੰ ਇਹ ਫਿਕਰ ਹੈ ਵੀ ਸਾਡੇ 'ਤੇ ਵਾਪਰੂਗੀ ਤਾਂ ਅਸੀਂ ਤਾਂ ਬੈਠੇ ਹਾਂ ਸਾਡੇ 'ਤੇ ਵੀ ਹੋਊਗੀ ਉਹ ਫਿਰ ਐਸਾ ਇਹ ਦੂਜਾ ਰੂਪ ਵੀ ਧਾਰ ਲੈਂਦੇ ਅਤੇ ਸੂਖਮ ਸ੍ਰਿਸ਼ਟੀ ਦੇ ਵਿੱਚ ਹੈ ਆਹ ਮਾਨੁਖ ਸ੍ਰਿਸ਼ਟੀ ਹੈ ਦੇਵ ਸ੍ਰਿਸ਼ਟੀ ਹੈ ਅਸੁਰ ਸ੍ਰਿਸ਼ਟੀ ਹੈ ਦਾਨੋ ਦੇਵ ਦਾਨੋ ਅਤੇ ਪੰਖੀ ਅਤੇ ਆਪਣੇ ਸਰਪ ਇਹ ਸਾਰੀ ਉਸ ਵਾਹਿਗੁਰੂ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਹੀ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਾਨਕ ਪ੍ਰਕਾਰ ਉਹ ਆਇਆ ਜਿਸ ਵੇਲੇ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਚੱਕਿਆ ਅਤੇ ਉਹਨੂੰ ਨਹੀਂ ਆਪਣੇ ਸਰੀਰ ਦੀ ਸ਼ੁੱਧ ਰਹੀ 'ਚ ਡਿੱਗ ਪਿਆ ਬਹੁਤ ਲੰਬੇ ਆਕਾਰ ਦੇ ਵਿੱਚ ਸੀ ਸੈਂਕੜੇ ਫੁੱਟਾਂ ਦੇ ਵਿੱਚ ਸੀਗਾ ਫਿਰ ਸਤਿਗੁਰੂ ਸਾਹਿਬ ਜੀ ਨੇ ਉਸਦੇ ਕੋਲ ਜਾ ਕੇ ਉਸਨੂੰ ਆਪਣੇ ਚਰਨ ਦਾ ਅੰਗੂਠਾ ਛੁਆਇਆ ਅਤੇ ਬਹਿ ਗਿਆ ਬਹਿ ਗਿਆ ਅਤੇ ਫਿਰ ਕਹਿੰਦਾ ਜੀ ਮੈਨੂੰ ਮਾਫ਼ ਕਰੋ, ਮੇਰੀ ਬੜੀ ਭਾਰੀ ਗਲਤੀ ਹੈ, ਅਸੀਂ ਇਹਨਾਂ ਲੋਕਾਂ ਤੋਂ ਮਨੌਤ ਕਰਵਾਉਣ ਵਾਸਤੇ ਇਹ ਕੰਮ ਕਰਦੇ ਹਾਂ ਅਤੇ ਬਣਾਏ ਹੋਏ ਪਰਮੇਸ਼ੁਰ ਦੇ ਹੀ ਆ ਸਭ ਸਾਰੇ ਦੇਵਤੇ ਦਾਨੋ ਸਿਰਜੇ ਉਹ ਵਾਹਿਗੁਰੂ ਨੇ ਬਣਾਏ ਹੋਏ ਨੇ। ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਅੱਗੇ ਨੂੰ ਇਹ ਕੰਮ ਨਹੀਂ ਕਰਨਾ, ਆਹ ਲੈ ਪਰਮੇਸ਼ੁਰ ਦਾ ਨਾਮ ਤੈਨੂੰ ਦਿੰਦੇ ਹਿਰਦੇ 'ਚ ਆਪ ਜਪ ਅਤੇ ਦੂਜੇ ਸੰਗਤਾਂ ਦੀ ਸੇਵਾ ਕਰਿਆ ਕਰ, ਪਾਣੀ ਢੋਣ ਦੀ ਸੇਵਾ ਕਰਿਆ ਕਰ, ਝਾੜੂ ਬਹਾਰੂ ਦੀ ਸੇਵਾ ਕਰਿਆ ਕਰ, ਹੋਰ ਸੇਵਾ ਕਰਿਆ ਕਰ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਸਾਰੀਆਂ ਸਮਰੱਥਾ ਸ਼ਕੀਆਂ ਸਨ। ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ ਉਗਲੇ ਦੇ ਵਿਕਾਰ ਮੇਟ ਦੇਣੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹਦੇ ਹਿਰਦੇ ਵਿੱਚ ਨਾ ਹੋਣ ਅਤੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਸਿਮਰ ਹੋਵੇ, ਵਾਹਿਗੁਰੂ ਪਰਮੇਸ਼ੁਰ ਦੀ ਜੋਤ ਦਾ ਪਾਸ਼ਿਕ ਹੋਵੇ, ਨਿਰਗੁਣ ਸਰਗੁਣ ਦੇ ਧਿਆਨ ਵਿੱਚ ਹੋਵੇ, ਅਤੇ ਉਹ ਭਾਈ ਸੰਤ। ਸੋ ਇਉਂ ਇਹ ਜਿਹੜੀ ਅੱਜ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵੀ ਉਹਨਾਂ ਦੇ ਇਹ ਅੱਜ ਦੇ ਦਿਨ ਉਹਨਾਂ ਨੇ ਚੜ੍ਹਾਈ ਕੀਤੀ ਕੋਈ 226 ਬਿਕਰਮੀ, ਅਤੇ ਅੱਜ 15 ਹਾੜ ਹੈ। ਸਵੇਰ ਵੇਲੇ ਉਹਨਾਂ ਨੇ ਚੜ੍ਹਾਈ ਕੀਤੀ ਮਹਿਤੇ ਪਿੰਡ ਵਿੱਚ, ਉੱਥੇ ਕਸਾ ਦਾ ਪ੍ਰੋਗਰਾਮ ਸੀ। ਇਸ ਸਥਾਨ ਦੀ ਵੀ ਸੇਵਾ ਸੰਭਾਲ ਕਰਦੇ ਰਹੇ, ਕਿਸੇ ਸਿੰਘ ਨੂੰ ਛੱਡ ਕੇ ਜਿਹੜੇ ਇੱਥੇ ਪੜ੍ਹਨਾ ਚਾਹੁਣ ਇੱਥੇ ਪੜ੍ਹਾਈ ਜਾਇਆ ਕਰੋ, ਪਾਠ ਪੂਜਾ ਜਾਂ ਹੋਰ ਸੀ, ਜਿਨ੍ਹਾਂ ਨੇ ਸਾਡੇ ਨਾਲ ਰਹਿਣਾ ਸਾਡੇ ਨਾਲ ਰਹੀ ਜਾਇਆ ਕਰੋ। ਉਹ ਫਿਰ ਉਸ ਵੇਲੇ ਆਪਣੇ ਸੰਤ ਕਰਤਾਰ ਸਿੰਘ ਜੀ ਮਹਿਤੇ ਵਾਲੇ ਪੂਰੇ ਪਿੰਡ ਵਾਲੇ, ਉਹਨਾਂ ਦਾ ਪੂਰੇ ਪਿੰਡ ਸੀ, ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਇਹ ਉੱਥੇ ਸੇਵਾ ਦੇ ਵਿੱਚ ਮੁਖੀ ਰਹਿੰਦੇ ਸਨ। ਉਹਨਾਂ ਦੇ ਹੋਰ ਵੀ ਬਹੁਤ ਸਿੰਘ ਸੀ, ਕੋਈ 100 ਦੇ ਕਰੀਬ ਹੋ ਜਾਂ ਕਦੇ ਘੱਟ ਵੱਧ ਵੀ ਹੋ ਜਾਂਦੇ ਸੀ। ਇਹਨਾਂ ਨੇ ਫਿਰ ਉੱਥੋਂ ਉਹਨਾਂ ਦੇ ਸਰੀਰ ਨੂੰ ਵੀ ਇੱਥੇ ਆ ਕੇਂਦਰੀ ਸਥਾਨ ਇੱਥੇ ਦੀ ਸੇਵਾ ਸੀ ਇੱਥੇ ਲਿਆਂਦਾ। ਇੱਥੇ ਪਹਿਲਾਂ ਇਸ਼ਨਾਨ ਕਰਵਾਇਆ ਅੰਮ੍ਰਿਤਸਰ ਸਾਹਿਬ ਬਾਹਰ ਜਲ ਲੈ ਕੇ, ਅਤੇ ਫਿਰ ਉੱਥੋਂ ਇੱਥੇ ਆ ਗਏ। ਇੱਥੇ ਆ ਕੇ ਫਿਰ ਉਹਨਾਂ ਨੇ ਕਿਹਾ ਵੀ ਸੰਤਾਂ ਨੇ ਕਿਹਾ ਸੀ ਵੀ ਸਾਡਾ ਸਰੀਰ ਦਾ ਸੰਸਕਾਰ ਜਿਹੜਾ ਹੈ ਉਹ ਹੋਰ ਥਾਂ ਨਾ ਹੋਵੇ, ਕੀਰਤਪੁਰ ਸਾਹਿਬ ਹੀ ਹੋਵੇ। ਉੱਥੇ ਸੰਸਕਾਰ ਆਮ ਲੋਕ ਪਿੱਛੋਂ ਕੋਈ ਬਹੁਤੀ ਲਿਜਾਂਦੇ ਹੈ ਜਾਂ ਫੁੱਲ ਕਹਿ ਦਿੰਦੇ ਹੈ ਵੀ ਉੱਥੇ ਹੀ ਹੋਵੇ, ਅਤੇ ਜਿਹੜਾ ਵੀ ਕੋਈ ਸਰੀਰ ਦੀ ਬਾਕੀ ਇਹ ਵਿਭੂਤੀ ਹੈ ਉਹ ਉੱਥੇ ਦਰਿਆ 'ਚ ਪਾ ਦਿਓ, ਕਿਉਂਕਿ ਹੋਰ ਕੋਈ ਵਸਤੂ ਨੂੰ ਤਾਂ ਕਿਸੇ ਨੇ ਮੰਨਣਾ ਹੀ ਨਹੀਂ ਹੈ। ਸਾਰੇ ਸਤਿਗੁਰਾਂ ਨੇ ਪਰਮੇਸ਼ੁਰ ਨੂੰ ਮੰਨਣਾ, ਜੋ ਜਾਗਦੀ ਜੋਤ ਹੈ ਜਿਸ ਦੀ ਮਹਿਮਾ ਕਹੀ ਨਹੀਂ ਜਾਂਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸੇ ਵਾਸਤੇ ਹੀ ਵੀ ਕੋਈ ਇੱਥੇ ਸਾਡਾ ਸਥਾਨ ਨਾ ਬਣਾ ਕੇ ਵੀ ਇੱਥੇ ਬੈਠੇ ਨੇ। ਜਿਹੜਾ ਤੁਹਾਨੂੰ ਉਪਦੇਸ਼ ਗੁਰਬਾਣੀ ਦਾ ਹੈ ਉਹ ਸ਼ਬਦ ਦੇ ਨਾਲ ਜੁੜੋ, ਸ਼ਬਦ ਦੇ ਨਾਲ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਯੂਨੀਸੈਫ ਗੁਰ ਪ੍ਰਸਾਦ ਆ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਸ ਰੂਪ ਦੇ ਵਿੱਚ ਜਿਸ ਵੇਲੇ ਹਉਮੈ ਮਿਟ ਗਈ ਉਹਦੀ ਭਗਤੀ ਕਰਦਿਆਂ ਹੋਇਆਂ, ਜਾਂ ਹਉ ਕਰੀ ਤਾਂ ਤੂੰ ਨਾ ਹੀ ਤੂੰ ਹੋਵੇ ਹਉ ਗਾਹੇ ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹੇ। ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੇ। ਪਰ ਇਹ ਜਿਹੜਾ ਵਾਹਿਗੁਰੂ ਪਰਮੇਸ਼ੁਰ ਦੀ ਮਾਇਆ ਉਸਨੇ ਐਸਾ ਭਰਮ ਪਾਇਆ ਹੋਇਆ ਹੈ ਵੀ ਅਸੀਂ ਆਪਣੇ ਸਥੂਲ ਸਰੀਰ ਨੂੰ ਹੀ ਨਾਮ ਰੂਪ ਦੁਆਰਾ ਸਮਝਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਵਿਹਾਰ ਕਰਦੇ ਹਾਂ, ਇਸ ਤੋਂ ਥੋੜ੍ਹਾ ਜਿਹਾ ਹੋਰ ਵਿਚਾਰ ਜਿਹੜੇ ਸੰਗਤ ਕਰਦੇ ਹੈ ਜਾਂ ਕੋਈ ਬ੍ਰਹਮ ਵਿੱਦਿਆ ਜਾਂ ਅਧਿਆਤਮਿਕ ਗ੍ਰੰਥ ਦੀ ਵਿਚਾਰ ਕਰਦੇ ਸਾਧੂ ਮਹਾਤਮਾ, ਉਹ ਸੂਖਮ ਸਰੀਰ ਵੱਲੇ ਚਲੇ ਜਾਂਦੇ ਹੈ, ਪੁਰਾਣਾ ਵੱਲੇ, ਮਨ ਬੁੱਧ ਵੱਲੇ, ਅਤੇ ਅੱਗੇ ਇਸ ਦੇ ਅੰਦਰ ਜਿਹੜਾ ਆਤਮਾ ਜੋਤੀ ਸਰੂਪ ਵਸ ਰਿਹਾ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਸੋ ਅੰਤਰ ਸੋ ਬਾਹਰ ਅਨੰਤ, ਉਹੀ ਅੰਦਰ ਹੈ ਉਹੀ ਬਾਹਰ ਹੈ। ਜੇ ਅਸੀਂ ਅੰਦਰ ਵੀ ਧਿਆਨ ਕਰਦੇ ਹਾਂ ਕੋਈ ਨਾਮ ਜਪਣ ਵਾਲੇ ਅਭਿਆਸ ਕਰਨ ਵਾਲੇ ਜੇ ਸਿੱਖਿਆ ਸੁਣ ਕੇ, ਤਾਂ ਬਾਹਰ ਨਹੀਂ ਹੁੰਦਾ ਨਾ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਪ੍ਰਭੂ ਤਰਨ ਮਾਏ ਆਕਾਸ਼ ਪਿਆਰ, ਸਾਰਿਆਂ ਥਾਂ ਦੇ ਵਿੱਚ ਉਹੀ। ਅਤੇ ਉਹ ਹਾਂ, ਉਹਨਾਂ ਨੇ ਫਿਰ ਇੱਥੇ ਉਹ ਸੀ ਮਤਲਬ ਉਹਨਾਂ ਦਾ ਵੀ ਉੱਥੇ ਹੋਰ ਕੋਈ ਇੱਥੇ ਜਗ੍ਹਾ ਐਸੀ ਨਾ ਬਣੀ ਜਾਂ ਹੋਰ ਚੀਜ਼ ਨਾ, ਇੱਥੇ ਕੋਈ ਜਗ੍ਹਾ ਹੈ ਹੀ ਹੋਰ, ਕਿਸੇ ਸਾਧੂ ਮਹਾਤਮਾ ਨੇ ਕੋਈ ਥਾਂ ਨਹੀਂ ਤਾਂ ਬਣਾ ਕੇ ਉੱਥੇ ਚਲੋ ਵੀ ਗੁਰੂ ਮਹਾਰਾਜ ਪ੍ਰਕਾਸ਼ ਕਰ ਦਿਓ, ਗੁਰੂ ਕਾ ਉਪਦੇਸ਼ ਹੈ ਔਰ ਅੰਤਿਮ ਸਮੇਂ ਇਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਪਦੇਸ਼ ਹੈ ਔਰ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਸਤਿਗੁਰਾਂ ਤੋਂ ਲੈ ਕੇ ਦਸਵੇਂ ਸਤਿਗੁਰਾਂ ਨੇ ਸਾਰੀ ਬਾਣੀ ਆਪ ਉਚਾਰਨ ਕੀਤੀ ਹੈ, ਉਹੀ ਸਰੂਪ ਨੇ। ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਵੀ ਸਾਰੇ ਸਤਿਗੁਰੂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਬਚਨ ਨੇ, ਜਿਹੜਾ ਉਹਨਾਂ ਨੂੰ ਬਚਨ ਉਹ ਬਚਨ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਡੇ ਨਹੀਂ, ਅਕਾਲ ਪੁਰਖ ਵਾਹਿਗੁਰੂ ਦੇ ਹੈ, ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਹੈ ਜਿਹੜਾ ਉਹਨਾਂ ਨੂੰ ਮੰਨ ਲਊਗਾ। ਅਤੇ ਸੰਗਤ ਕਰਦਿਆਂ ਹੋਇਆਂ, ਗੁਰੂ ਕੀ ਸ਼ਰਨ ਲੈਂਦਿਆਂ ਹੋਇਆਂ ਆਪਣੇ ਵਿਕਾਰ ਮਿਟਦੇ ਜਾਣਗੇ, ਮਨ ਦੀ ਚੰਚਲਤਾ ਹੀ ਮਿਟਦੀ ਜਾਣਗੀ, ਜਿਸ ਨੂੰ ਮਲਬ ਸ਼ੇਪ ਵਰਨ ਕਹਿੰਦੇ ਮਿਟ ਕੇ, ਅਤੇ ਫਿਰ ਉਹ ਸ਼ੁੱਧ ਸਰੂਪ ਜਿਹੜਾ ਹੈ ਉਹੀ ਉਹ ਰਹਿ ਜਾਏਗਾ। ਜੈਸੇ ਇਹ ਸਧਨਾ ਭਗਤ ਜੀ ਪਹਿਲਾਂ ਇਹ ਕਸਾਈ ਸਨ, ਮੁਸਲਮਾਨਾਂ ਦੇ ਘਰ ਦਾ ਜਨਮ ਸੀ, ਅਤੇ ਕਰਦੇ ਕਰਦੇ ਇਹਨਾਂ ਦਾ ਕੋਈ ਪਿਛਲਾ ਜਨਮ ਐਸਾ ਕਰਮ ਆ ਗਿਆ ਉੱਤਮ, ਕੋਈ ਆਪਣੇ ਗੁਰਮੁਖ ਜਿਹਦੇ ਨਾਲ ਇਸ ਨੂੰ ਸਿੱਖਿਆ ਆਵੇ, ਅਤੇ ਉਹ ਜਾਂ ਹੋਰ ਕੋਈ ਪੁਰਸ਼ ਜਿਹੜਾ ਮਾਸਾ ਹਾਰੀ ਸੀ ਉਹ ਉੱਥੇ ਆ ਗਿਆ ਮੇਰੀ ਦੁਕਾਨ 'ਤੇ। ਇਹ ਕਹਿੰਦੇ ਵੀ ਮੈਨੂੰ ਮਾਸ ਚਾਹੀਦਾ ਇਸ ਤਰ੍ਹਾਂ, ਪਰ ਇੰਨਾ ਚਾਹੀਦਾ। ਇਸ ਨੇ ਕਿਹਾ ਵੀ ਹੁਣ ਸ਼ਾਮ ਦਾ ਵਕਤ ਹੈ, ਸਭ ਮਾਸ ਵਿਕ ਚੁੱਕਾ ਹੈ, ਜੇ ਹੁਣ ਕੋਈ ਬੱਕਰਾ ਛਤਰਾ ਮਾਰੀਏ ਅਤੇ ਉਹਦਾ ਮਾਸ ਫਿਰ ਬਦਬੂ ਪਾ ਜਾਏਗਾ, ਕੱਲ੍ਹ ਨੂੰ ਹੋ ਜਾਊਗਾ ਦੇਰ ਪਾਉਣ ਨਾਲ ਸਾਰੇ ਦਿਨ ਦੇ ਵਿੱਚ। ਅਤੇ ਇਸ ਦੇ ਜਿਹੜੇ ਉਹ ਕਹਿੰਦੇ ਕਿੰਨਾ ਚਾਹੀਦਾ, ਹੁਣ ਕਿਹਾ ਵੀ ਅੱਧ ਕਿਲੋ ਚਾਹੀਦਾ ਜਾਂ ਕਿਲੋ ਚਾਹੀਦਾ। ਉਹਨੂੰ ਕਿਹਾ ਵੀ ਇਸ ਤਰ੍ਹਾਂ ਮੈਂ ਕਰਾਂ ਵੀ ਜਿਹੜਾ ਇਹ ਬੱਕਰਾ ਹੈ ਇਹਦੇ ਜਿਹੜੇ ਗੁਪਤ ਅੰਗ ਹੈ ਉਹਨਾਂ ਨੂੰ ਕੱਟ ਕੇ ਤੋਲ ਕੇ ਦੇ ਦੇ। ਉਹ ਪਰਮੇਸ਼ੁਰ ਨੇ ਜਦੋਂ ਉਪਦੇਸ਼ ਦੇਣਾ ਹੋਵੇ ਜਾਂ ਸਿੱਧੇ ਰਸਤੇ ਪਾਉਣਾ ਹੋਵੇ, ਉਹ ਜਿਸ ਵੇਲੇ ਉਹਨੇ ਇਹ ਫੁਰਨਾ ਕੀਤਾ ਅਤੇ ਤਿਆਰ ਹੋਇਆ ਸ਼ੁਰੂ ਲਿਆ ਕੱਟਣ ਵਾਸਤੇ, ਅਤੇ ਉਹ ਬੱਕਰਾ ਹੱਸ ਪਿਆ। ਕਹਿੰਦਾ ਉਹ ਕਿਹਦਾ ਕਦੇ ਇਸ ਤਰ੍ਹਾਂ ਕੋਈ ਹਾਸੇ ਦੀ ਆਵਾਜ਼ ਬੱਕਰੀਆਂ 'ਚ ਸੁਣੀ ਨਹੀਂ। ਇਹਨੂੰ ਕਿਹਾ ਵੀ ਕੀ ਗੱਲ ਹੈ ਤੂੰ ਹੱਸਦਾ ਹੈ? ਕਹਿੰਦੇ ਤੈਨੂੰ ਕੀ ਹੈ, ਤੂੰ ਆਪਣਾ ਕੰਮ ਕਰ। ਅਤੇ ਉਸਨੇ ਕਿਹਾ ਵੀ ਕੰਮ ਤਾਂ ਫਿਰ ਕਰੂੰਗਾ ਪਰ ਤੂੰ ਦੱਸ। ਅਖੀਰ ਉਹਦੇ ਪੁੱਛਣ ਤੋਂ ਕਹਿੰਦਾ ਵੀ ਇਹ ਮੈਨੂੰ ਵਿਆਤ ਹੋਈ ਹੈ ਵਾਹਿਗੁਰੂ ਪਰਮੇਸ਼ਰ ਵੱਲੋਂ, ਵੀ ਕਈ ਵਾਰੀ ਮੈਂ ਤੇਰਾ ਸਿਰ ਕੱਟਿਆ, ਤੂੰ ਬੱਕਰਾ ਬਣਿਆ, ਮੈਂ ਕਸਾਈ ਬਣਿਆ, ਕਈ ਵਾਰੀ ਤੂੰ ਮੇਰਾ ਸਿਰ ਕੱਟਦਾ ਰਿਹਾ। ਪਰ ਸਿਰ ਕੱਟੇ ਤੋਂ ਠੇਰ ਥੋੜ੍ਹਾ ਚਿਰ ਕੋਈ ਅੱਧ ਘੰਟਾ ਜਾਂ ਹੋਰ ਜੋ ਜਾਨ ਨਿਕਲਣਗੇ ਤਕਲੀਫ ਹੁੰਦੀ ਹੈ, ਪਰ ਜਿਹੜਾ ਹੁਣ ਆਹ ਕੰਮ ਕਰਨ ਲੱਗਾ ਨਾ ਤਾਂ ਸਾਰੀ ਰਾਤ ਮੈਂ ਤੜਫਦਾ ਰਹੂੰਗਾ। ਇਸ ਕਰਕੇ ਉਹ ਤੈਨੂੰ ਵੀ ਭੋਗਣਾ ਪੈਣਾ ਫਿਰ। ਚਲੋ ਜੀ, ਜਦੋਂ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਨੂੰ ਸਿੱਧੇ ਰਸਤੇ ਪਾਉਣਾ ਹੋਵੇ, ਜਿਵੇਂ ਭਾਈ ਬਿਰੀ ਚੰਦ ਨੂੰ ਡਰ ਹੋ ਗਿਆ ਵੀ ਅੱਜ ਨਹੀਂ ਮੈਂ ਬਚਦਾ, ਅਤੇ ਗੁਰਸਿੱਖ ਨੇ ਕਿਹਾ ਵੀ ਇੱਥੇ ਬੈਠ ਜਾ ਤੂੰ ਗੁਰੂ ਨਾਨਕ ਅਰਜਨ ਸਾਹਿਬ ਦਾ ਧਿਆਨ ਕਰ, ਪਰ ਇਹ ਕੰਮ ਤੈਨੂੰ ਛੱਡਣਾ ਪਊਗਾ, ਤਾਂ ਮੈਂ ਨਾ ਤੇਰੇ ਨਾਲ ਸੰਗ ਦਿੰਦਾ। ਇਹ ਕਹਿੰਦਾ ਜੀ ਨਹੀਂ, ਇਹ ਗੁਰੂ ਅਰਜਨ ਸਾਹਿਬ ਕਰਨ ਵਾਲੇ ਹੈ, ਅਤੇ ਉਸਨੇ ਉਹਨਾਂ ਦਾ ਨਾਮ ਜਪ, ਉਹ ਨਾਮ ਜਪ ਸਾਰੇ ਚਲੇ ਗਏ ਪਾਲਦੇ ਪੂਲਦੇ ਜਾਂ ਉਹਨਾਂ ਨੂੰ, ਅਤੇ ਫਿਰ ਇਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਿਆ ਸੀ। ਮਹਾਰਾਜ ਨੇ ਕਿਹਾ ਵੀ ਇਹ ਕੰਮ ਛੱਡ ਦਿਓ, ਅਤੇ ਫਿਰ ਸੇਵਾ 'ਚ ਲਾਤਾ ਸੀ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ੁਰ ਦੀ ਜਦੋਂ ਕਿਰਪਾ ਹੁੰਦੀ ਹੈ, ਫਿਰ ਇਸਨੇ ਕਿਹਾ ਵੀ ਆਹ ਗੱਲ ਹੈ, ਉਦੋਂ ਹੀ ਇਹਨੂੰ ਮਨ ਦੇ ਵਿੱਚ ਇਹਦੇ ਐਸਾ ਪ੍ਰਭਾਵ ਪਿਆ, ਸਭ ਕੁਛ ਛੱਡ ਦਿੱਤਾ, ਬੱਕਰੇ ਬੁਕਰੇ ਦੁਕਾਨ ਵੀ ਛੱਡ ਦਿੱਤੀ, ਐਵੇਂ ਲੋਕ ਤਾਂ ਕਹਿਣਗੇ ਵੀ ਕਮੜਾ ਹੋ ਗਿਆ, ਇਹਦਾ ਦਿਮਾਗ ਨਹੀਂ ਠੀਕ ਰਿਹਾ, ਫਿਰਦਾ ਤੁਰਦਾ ਇੱਧਰ ਉੱਧਰ ਹੋ ਗਿਆ, ਹਾਂਜੀ ਕੋਈ ਸਾਧੂ ਮਿਲਿਆ ਉਸ ਤੋਂ, ਹੋਰ ਮੁਸਲਮਾਨ ਮਿਲਿਆ ਜੇ ਹੋ, ਕਹਿੰਦੇ ਖੁਦਾ ਦਾ ਨਾਮ ਜਪਿਆ ਕਰ, ਭਗਤੀ ਕਰਿਆ ਕਰ, ਤੈਨੂੰ ਆਪ ਵਾਹਿਗੁਰੂ ਪਰਮੇਸ਼ੁਰ ਬਖਸ਼ ਦੇਊਗਾ। ਇਹ ਕਰਦਾ ਰਿਹਾ ਜਿਹੜਾ ਸਦਨਾ ਸੀ, ਅਤੇ ਇੱਕ ਵਾਰੀ ਇਸਨੂੰ ਫਿਰ ਕਿਸੇ ਨੇ ਕਿਹਾ ਵੀ ਇਹ ਤਾਂ ਮੁਸਲਮਾਨ ਸੀ, ਜਿਹੜੇ ਈਰਖਾਲੂ ਮੁਸਲਮਾਨ ਸੀ ਵੀ ਇਹ ਤਾਂ ਹਿੰਦੂਆਂ ਦੀ ਸ਼ਰਨ ਪੈ ਗਿਆ, ਉਹਨਾਂ ਦੇ ਨਾਮ ਦਾ ਵੀ ਪ੍ਰਚਾਰ ਕਰਦਾ, ਕੋਈ ਨਾਮ ਜਪੋ ਜਾਂ ਹੋਰ ਚੀਜ਼, ਉਹ ਸ਼ਿਕਾਇਤ ਕਰਕੇ ਮੁਸਲਮਾਨਾਂ ਦਾ ਰਾਜ ਸੀ ਪਕੜਾਤਾ। ਕਾਜ਼ੀਆਂ ਨੇ ਫਤਵਾ ਲਾਇਆ, ਕਹਿੰਦੇ ਕਹਿੰਦੇ ਆ ਜਿਹੜੀ ਲਾਹੌਰ ਦੇ ਵਿੱਚ ਕਿਲ੍ਹਾ ਆਇਆ ਨਾ ਦਰਿਆ ਦੇ ਕੰਢੇ 'ਤੇ, ਅਤੇ ਉਸਦੇ ਉੱਤੇ ਉਹਦੀ ਕੰਧ ਟੱਠੀ ਹੋਈ ਸੀ ਐਵੇਂ ਜੋਤਸ਼ੀਆਂ ਵਾਂਗੂ ਬਣ ਕੇ, ਵੀ ਉਹਦੀ ਕੰਧ ਦੇ ਵਿੱਚ ਨੀਂਹ ਦੇ ਵਿੱਚ ਇਹਨੂੰ ਚਿਣੋ, ਫਿਰ ਕੰਧ ਖੜੀ ਹੋਊਗੀ ਨਹੀਂ ਤਾਂ ਢਹਿੰਦੀ ਰਹੂਗੀ, ਢਹਿੰਦੀ ਵੀ ਰਹਿੰਦੀ ਸੀ। ਜਿਸ ਵੇਲੇ ਇਹਨੂੰ ਕੰਧ ਦੇ ਵਿੱਚ ਚਿਣ ਲੱਗੇ ਅਤੇ ਗੋਡਿਆਂ ਤੱਕ ਜਾਂ ਹੋਰ ਉੱਤੇ ਆਈ, ਤਾਂ ਫਿਰ ਉਸਦਾ ਸਾਹ ਘੁੱਟਣਾ ਹੀ ਸੀ। ਫਿਰ ਇਸਨੇ ਪਰਮੇਸ਼ੁਰ ਨੂੰ ਯਾਦ ਕੀਤਾ ਵੀ ਮੇਰੀ ਰਕਸ਼ਾ ਕਰ, ਬਾਣੀ ਸਦਨੇ ਕੀ ਰਾਗ ਬਲਾਵਲ ਇੱਕ ਓਂਕਾਰ ਸੁਗੁਰ ਸਾਹਿਬ, ਯਾਦ ਕੀਤਾ ਤਾਂ ਪਰਮੇਸ਼ੁਰ ਵੱਲੋਂ ਕੋਈ ਨਾ ਹੋਈ, ਕਹਿੰਦੇ ਕੋਈ ਨਹੀਂ ਤੂੰ ਤੈਨੂੰ ਰੱਖ ਲਵਾਂਗੇ ਵਿਚਾਰ, ਕਹਿੰਦੇ ਇਸ ਦੇ ਅੰਦਰ ਥੋੜ੍ਹੀ ਜਿਹੀ ਭਗਤੀ ਦਾ ਵੀ ਸੀ ਵੀ ਮੈਂ ਭਗਤੀ ਹਾਂ, ਮੇਰੀ ਰੱਖਿਆ ਕਰੋ, ਭਗਤਾਂ ਦੀ ਰੱਖਿਆ ਕਰਦਾ ਹੈ। ਅਤੇ ਉਸ ਫਿਰ ਵੀ ਵਾਹਿਗੁਰੂ ਪਰਮੇਸ਼ੁਰ ਕੋਈ ਨਹੀਂ ਤੈਨੂੰ, ਕਿਉਂਕਿ ਮੈਂ ਮਰ ਜਾਊਂਗਾ, ਬੂਟ ਮੋਏ ਨੌਕਾ ਮਿਲੇ ਕਹੋ ਕਾਹੇ ਚੜਾਵੋ। ਫਿਰ ਇਸਨੇ ਸਭ ਕੁਛ ਵੀ ਨਾ ਤਾਂ ਮੇਰਾ ਸਰੀਰ ਹੈ ਨਾ ਮੈਂ ਇਸ ਦੇ ਵਿੱਚ ਹੈ, ਸਭ ਕੁਛ ਤੇਰਾ ਹੀ ਤੇਰਾ ਹੈ, ਮੈਂ ਨਾ ਹੀ ਕੁਛ ਹੋ ਨਹੀਂ, ਇਸ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜੰਤੂਰਾ। ਉਸ ਵੇਲੇ ਕੰਧ ਫਟ ਗਈ ਅਤੇ ਇਸਦਾ ਮਨ ਵੀ ਹਮੇਸ਼ਾ ਵਾਸਤੇ ਅਗਲੀ ਚੜ੍ਹਦੀ ਕਲਾ ਵਾਸਤਾ ਦੇ ਵਿੱਚ ਹੋ ਗਿਆ। ਸੋ ਇਸ ਤਰ੍ਹਾਂ ਇਹ ਸੰਗਤ ਦੇ ਵਿੱਚ ਹੋਣ ਦੇ ਵਿੱਚ, ਫਿਰ ਆਮ ਮਨੁੱਖ ਜਿਹੜਾ ਹੈ ਜਿਸ ਵੇਲੇ ਉਹ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਿਲਦਾ ਆ, ਗੁਰੂ ਕੀ ਸ਼ਰਨ ਲੈ ਲੈਂਦਾ ਆ, ਗੁਰਮੁਖਾਂ ਨੇ ਵੀ ਗੁਰੂ ਕੀ ਸ਼ਰਨ ਲਓ, ਗੁਰੂ ਕੀ ਸਿੱਖਿਆ ਕਮਾਓ, ਗੁਰੂ ਨਾਨਕ ਸਾਹਿਬ ਹੀ ਸਭ ਕੁਛ ਹੈ, ਉਹੀ ਸੰਤ ਬਣਾਉਣ ਵਾਲੇ ਹੈ, ਵਾਹਿਗੁਰੂ ਪਰਮੇਸ਼ੁਰ ਬ੍ਰਹਮ ਗਿਆਨੀ ਸੇਜਨ ਪੈ ਨਾਨਕ ਜਿਨ ਪ੍ਰਭਾਵ ਕਰੇ, ਨਹੀਂ ਤਾਂ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ, ਪਰ ਬਣਾਏ ਤਾਂ ਉਹ ਪਰਮੇਸ਼ੁਰ ਨਹੀਂ ਹੈ, ਉਹਨਾਂ ਦਾ ਅਗਿਆਨ ਮੇਟ ਦਿੱਤਾ ਅਤੇ ਉੱਥੇ ਜਾਂ ਹਾਂ ਕਰੀ ਤਾਂ ਤੂੰ ਨਾ ਹੀ ਤੂੰ ਹੋਵੇ ਹਮ ਨਾ ਹੀ, ਉੱਥੇ ਆਪ ਹੀ ਹੋਇਆ ਪਰਮੇਸ਼ੁਰ। ਉਹ ਧਨਵੰਤ ਕੁਲਵੰਤ ਭਗਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ, ਉਹ ਜੀਵਨ ਮੁਕਤ ਹੈ ਜਿਸਦੇ ਹਿਰਦੇ ਦੇ ਵਿੱਚ ਆਪ ਸਰਗੁਣ ਸਰੂਪ ਸਾਖਿਆਤ ਹੋ ਕਰਕੇ ਬੈਠਾ ਹੈ, ਜਿਵੇਂ ਤਰੂਣ ਦੇ ਅੰਦਰ ਬੈਠ ਗਿਆ ਸੀ ਫਿਰ ਬਾਹਰ ਵੀ ਸੀ, ਜਿਵੇਂ ਧੰਨੇ ਵੀ ਉੱਥੇ ਧਿਆਨ ਟਿਕ ਗਿਆ ਸੀ ਅਤੇ ਫਿਰ ਬਾਹਰ ਵੀ ਉਸਦੀ ਤਾਂ ਭਗਤੀ ਬਹੁਤ ਜਨਮਾਂ ਜਨਮਾਂ ਦੀ ਸੀ ਵੀ ਹੁਣ ਮੈਂ ਵੀ ਤੇਰੀ ਸੇਵਾ ਕਰਦਾ। ਇਹ ਵਾਹਿਗੁਰੂ ਪਰਮੇਸ਼ੁਰ ਦਿਆਲੂ ਦੇ ਵਿੱਚ ਹੀ ਗੁਣਨੇ ਨੇ। ਸੋ ਇਸ ਤਰ੍ਹਾਂ ਇਹ ਵੀ ਸੰਤ ਗਿਆਨੀ ਅਤੇ ਗਿਆਨੀ ਜਿਸ ਨੂੰ ਗਿਆਨ ਹੋਵੇ ਆਪਣੇ ਗੁਰਸਿੱਖਾਂ ਦੇ ਅੰਦਰ, ਗੁਰਸਿੱਖੀ ਗੁਰਮਤ ਗੁਰਬਾਣੀ ਹੋਰ ਭਾਈ ਗੁਰਦਾਸ ਸਾਹਿਬ ਜੀ ਦੀ ਦਸਮ ਦੀ ਕਥਾ ਵਾਰਤਾ ਹੋਰ ਇਹਦੀ ਵਿਚਾਰ ਕਰਦਾ ਹੋਵੇ ਅਤੇ ਉਹਨੂੰ ਗਿਆਨੀ ਕਹਿੰਦੇ ਆ। ਕੇਵਲ ਵਿਚਾਰ ਕਰਕੇ ਅਰਥ ਸਿੱਖ ਕੇ ਅਤੇ ਉਸਦੀ ਵਿਚਾਰ ਲੋਕਾਂ ਨੂੰ ਸੁਣਾ ਦੇਣੀ, ਉਹ ਤਾਂ ਉਹ ਅੱਖਰਾਂ ਦੇ ਗਿਆਨ ਦਾ ਗਿਆਨ ਦੀ ਕਥਾ ਕਰਨ ਵਾਲਾ ਹੈ, ਅਰਥਾਂ ਦੀ ਕਰਨ ਵਾਲਾ ਹੈ। ਉਹ ਗਿਆਨ ਜਿਹੜਾ ਗੁਰਬਾਣੀ ਦੇ ਵਿੱਚ ਹੈ ਉਹ ਨਹੀਂ ਹੈ। ਜਿਹੜਾ ਆਤਮਾ ਪ੍ਰਾਰਥਨਾ ਇੱਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੇ, ਉਹ ਗਿਆਨ ਨਹੀਂ ਹੈ। ਉਹ ਪਰੋਕਸ਼ ਪਰੋਕਸ਼ ਹੋਰ ਇਸ ਤਰ੍ਹਾਂ ਸਿਮਰਤੀ ਗਿਆਨ ਹੈ, ਬਹੁਤ ਤਰ੍ਹਾਂ ਦੇ ਗਿਆਨ ਹਨ। ਸੋ ਇਹ ਉਹ ਆਪਣੇ ਕਥਾਵਾਚਕ ਵੀ ਗਿਆਨੀ ਸਨ ਅਤੇ ਜੋ ਅਖਾੜਾ ਨਗਰ ਹੈ ਇਸ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਮਾਤਾ ਪਿਤਾ ਬਹੁਤ ਗੁਰਮੁਖ ਗੁਰਸਿੱਖੀ ਦੇ ਧਾਰਨੀ ਸਨ, ਨਿਰੇ ਗੁਰਬਾਣੀ ਦੇ ਨਿਤਨੇਵੀ ਸਨ, ਆਪਣੀ ਧਰਮ ਦੀ ਕਿਰਤ ਕਰਨ ਵਾਲੇ। ਇਹਨਾਂ ਦਾ ਪਿਤਾ ਤਾਂ ਬ੍ਰਹਮਾ ਉਸ ਵੇਲੇ ਅੰਗਰੇਜ਼ਾਂ ਦੇ ਕਬਜ਼ੇ ਸੀ, ਉਸ ਫੌਜ ਭਰਤੀ ਹੋਵੇ ਗ੍ਰੰਥੀ ਦੀ ਸੇਵਾ 'ਚ ਲੱਗ ਗਏ ਸੀ। ਫਿਰ ਇੱਥੇ ਘਰ ਆ ਕੇ ਇਹਨਾਂ ਇਹ ਵੀ ਨਾਲ ਉਹਨਾਂ ਦੀ ਖੇਤੀਬਾੜੀ ਕਰਦੇ ਰਹੇ ਅਤੇ ਉਹਨਾਂ ਦੇ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਗੁਰਬਾਣੀ ਦੇ ਵੀ ਨਿਤਨੇਮੀ ਅਤੇ ਇਹਨਾਂ ਦਾ ਜਿਹੜਾ ਤਾਇਆ ਸੀ ਉਹ ਜਿੰਨੇ ਗੁਰੂ ਘਰ ਦੇ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਹੋਰ ਭਾਈ ਗੁਰਦਾਸ ਸਾਹਿਬ ਜੀ ਦੀ ਅਤੇ ਉਹਨਾਂ ਦੇ ਵਿਦਵਾਨ ਸਨ ਅਤੇ ਰਾਗ ਵਿਦਿਆ ਦੇ ਬਹੁਤ ਮਹਾਰ ਸਨ, ਪ੍ਰਵੀਨ ਸਨ, ਭਵਾਂ ਨੇਤਰਾਂ ਤੋਂ ਹੀਣੇ ਸਨ। ਅਤੇ ਇਹਨਾਂ ਦਾ ਉੱਥੇ ਜਨਮ ਹੋਇਆ ਉਹਨਾਂ ਦੇ ਘਰ ਦੇ ਵਿੱਚ ਅਤੇ ਉਹ ਮਾਤਾ ਪਿਤਾ ਨੇ ਵੀ ਇਹ ਸਾਡਾ ਬੱਚਾ ਇਸ ਤਰ੍ਹਾਂ ਦੇ ਲਗਨ ਛਕਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲਿਆ ਕੇ ਰੱਖ ਦਿੱਤਾ ਵੀ ਇਹ ਤੁਹਾਡਾ ਹੀ ਹੈ। ਇਸੇ ਕਰਕੇ ਇਹ ਜਿਨ੍ਹਾਂ ਨੇ ਉਹਨਾਂ ਨੇ ਦਰਸ਼ਨ ਕੀਤੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬਹੁਤ ਕਰਦੇ ਰਹਿੰਦੇ ਸਨ, ਚੌਰ ਕਰਦੇ ਰਹਿੰਦੇ ਸਨ ਕਿ ਮਹਾਰਾਜ ਮੈਂ ਤਾਂ ਤੁਹਾਡਾ ਹੀ ਹੈ। ਅਤੇ ਛੋਟੀ ਅਵਸਥਾ ਦੇ ਵਿੱਚ ਹੀ ਦੇਖ ਲਓ ਫਿਰ ਇਹ ਕੋਈ ਪਹਿਲੇ ਆਪਣੇ ਸੰਸਕਾਰ ਸਨ, ਵਿੱਦਿਆ ਪੜ੍ਹੀ, ਆਪਣੇ ਤਾਇਆ ਜੀ ਤੋਂ ਪੜ੍ਹੀ, ਘਰਦਿਆਂ ਤੋਂ ਪੜ੍ਹੀ, ਮਾਤਾ ਜੀ ਵੀ ਨਿਤਨੇਮੀ ਸਨ। ਅਤੇ ਫਿਰ ਕੋਈ 7 ਸਾਲ ਦੀ ਉਮਰ ਦੇ ਵਿੱਚ ਵੀ ਇਹ ਅਖੰਡ ਪਾਠੀ ਬਹੁਤ ਵਧੀਆ ਹੋ ਗਏ ਸਨ, ਲੋਕ ਬੁਲਾ ਬੁਲਾ ਕੇ ਕਰਾਉਂਦੇ ਸਨ। ਹੋਰ ਗੁਰਸਿੱਖ ਵਿੱਚ ਨਿਤਨੇਮ ਦੇ ਵਿੱਚ ਵੀ ਫਿਰ ਅੱਗੇ ਤੋਂ ਅੱਗੇ ਹਮੇਸ਼ਾ ਇਹਨਾਂ ਦਾ ਇੰਨਾ ਗੁਰਬਾਣੀ ਜਾਂ ਹੋਰ ਪਈ। ਜਦੋਂ ਸੰਤਾਂ ਕੋਲ ਆਏ ਉਹ ਕਹਿੰਦੇ ਵੀ ਕਿੰਨਾ ਨਿਤਨੇਮ, ਉਹ ਕਹਿੰਦੇ ਜੀ ਮੈਂ 5 ਬਾਣੀਆਂ ਦਾ 5 ਨਿਤਨੇਮ ਰੋਜ਼ ਕਰਦਾ ਹੁੰਦਾ। ਉਹ ਕਹਿੰਦੇ ਨਹੀਂ ਹੁਣ ਤੂੰ ਨਾਮ ਅਭਿਆਸ ਦੇ ਵਿੱਚ ਮੇਰਾ ਲੈ ਵੀ ਵੀ ਹੁਣ ਅੱਗੇ ਵਿਦਿਆ ਵੀ ਪੜ੍ਹਨੀ ਪੜਾਉਣੀ, ਇੱਕ ਨਿਤਨੇਮ ਸੁਣ ਲਿਆ ਕਰੀ, ਇੱਕ ਨਿਤਨੇਮ ਆਪ ਕਰ ਲਿਆ ਕਰੀ। ਇਹ ਫਿਰ ਜਦੋਂ ਕੁਛ ਥੋੜ੍ਹੀ ਜਿਹੀ ਵੱਡੀ ਉਮਰ ਵਾਲੇ ਹੋਏ, ਇਹ 13 ਕੁ ਮਹੀਨਿਆਂ ਦੇ ਸਨ, ਅਤੇ ਆਪਣੇ ਇਹਨਾਂ ਦੀ ਮਾਤਾ ਚੜ੍ਹਾਈ ਕਰ ਗਈ। ਇਹਨਾਂ ਦੀ ਭੂਆ ਕਿਸ਼ਨਪੁਰੇ ਰਹਿਣ ਵਾਲੀ ਸੀ ਅਤੇ ਉੱਥੇ ਉਹ ਲੈ ਗਈ। ਉੱਥੇ ਕੁਛ ਸਕੂਲ ਦੇ ਵਿੱਚ ਵੀ ਉਦੋਂ ਬਹੁਤ ਘੱਟ ਵਿੱਦਿਆ ਹੁੰਦੀ ਸੀ, 4th ਕਿਤਾਈ ਲੋਕ ਹੁੰਦੇ ਸੀ, ਉਰਦੂ ਪੜ੍ਹਾਉਂਦੇ ਸੀ, ਉੱਥੇ ਪੜ੍ਹਨ ਦਾ ਤਾ ਅਤੇ ਇਹਨਾਂ ਨੂੰ ਪਰਮਾਰਥ ਦੀ ਸੂਝ ਸੀ। ਇੱਕ ਉਦਾਸੀਨ ਗੁਰਮੁਖਾਂ ਦਾ ਡੇਰਾ ਸੀ, ਉੱਥੇ ਜਾ ਕੇ ਵੀ ਇਹਨਾਂ ਨੇ ਬਹੁਤ ਛੇਤੀ ਦੇ ਨਾਲ ਮਹਾਂਭਾਰਤ, ਵਿਸ਼ਿਸ਼ਟ ਯੋਗ, ਵਿਸ਼ਿਸ਼ਟ ਰਮਾਇਣ ਉਹ ਸਾਰੇ ਪੜ੍ਹ ਲਏ। ਇੰਨੀ ਬੁੱਧੀ ਤੀਕਸ਼ਣ ਸੀ ਇਹਨਾਂ ਦੀ। ਉੱਥੋਂ ਆ ਕੇ ਫਿਰ ਇੱਥੇ ਘਰ ਆ ਗਏ, ਛੋਟੀ ਉਮਰ ਦੇ ਵਿੱਚ ਖੇਤੀ ਕਰਨ ਲੱਗ ਪਏ। ਉੱਧਰੋਂ ਪਿਤਾ ਵੀ ਜੀ ਆ ਗਏ, ਫਿਰ ਇਹਨਾਂ ਦੀ ਸ਼ਾਦੀ ਵੀ ਹੋ ਗਈ ਅਤੇ ਉੱਥੇ ਰਹਿਣ ਸਹਿਣ ਲੱਗ ਪਏ। ਰਾਤ ਨੇ ਮਹਾਰਾਜ ਦੀ ਨਾਮ ਬਾਣੀ ਵਿੱਚ ਅਤੇ ਉਦੋਂ ਸਿੰਘ ਸਭਾ ਪ੍ਰਚਾਰ ਦੀ ਲਹਿਰ ਚੱਲੀ ਸੀ ਅਤੇ ਉੱਥੇ ਉਹਨੂੰ ਖਾੜੇ ਨਗਰ ਨੂੰ ਕੇਂਦਰ ਬਣਾ ਕੇ ਵੀ ਇੱਥੇ ਦੀਵਾਨ ਲਾਓ ਅਤੇ ਇੱਧਰ ਭਿੰਡਰਾਂ ਵਾਲੇ ਵੀ ਮਹਾਂਪੁਰਸ਼ ਗਏ ਹੋਏ ਸੀ ਅਤੇ ਜਦੋਂ ਇਹਨਾਂ ਦੀ ਸੰਤ ਬਾਬਾ ਸੁੰਦਰ ਸਿੰਘ ਜੀ ਜਦੋਂ ਇਹਨਾਂ ਦੀ ਕਥਾ ਸੁਣੀ ਉਹਨਾਂ ਨੇ ਅਤੇ ਬਹੁਤ ਪ੍ਰਭਾਵਿਤ ਇਹਨਾਂ ਦਾ ਮਨ ਹੋਇਆ ਕੀਰਤਨ ਸੁਣਿਆ ਤਾਂ ਇਹਨਾਂ ਦੀ ਲਿਵ ਲੱਗ ਗਈ ਪਹਿਲਾਂ ਵੀ ਅੰਤਰਮੁਖ ਦੇਖ ਲਓ ਜਾਪ ਹੋਰ ਸਭ ਕੁਛ ਇਹਨਾਂ ਦੇ ਪ੍ਰਵਿਰਤੀ ਅਭਿਆਸ ਦੇ ਅੰਦਰ ਸੀਗਾ ਜੀ ਫਿਰ ਇਹਨਾਂ ਨੂੰ ਵੈਰਾਗ ਪ੍ਰੇਮ ਹੋ ਗਿਆ ਅਤੇ ਉੱਥੋਂ ਕਹਿੰਦੇ ਵੀ ਅਸੀਂ ਤਾਂ ਸੰਤਾਂ ਦੇ ਨਾਲ ਹੀ ਜਾਣਾ ਇੱਥੇ ਵੀ ਆਉਂਦੇ ਰਹੇ ਜਾਂ ਹੋਰ ਚੀਜ਼ ਸੰਤ ਕਹਿੰਦੇ ਵੀ ਨਹੀਂ ਹੁਣ ਤੂੰ ਕਿਉਂ ਆ ਵੀ ਇੱਥੇ ਵੀ ਕਰ ਅਤੇ ਆਪਣੇ ਘਰ ਵਿੱਚ ਵੀ ਜਾਇਆ ਕਰ ਕਿਤੇ ਘਰ ਵਿੱਚ ਜਦੋਂ ਉਹਨਾਂ ਦੀ ਆਗਿਆ ਹੁਣ ਭੇਜ ਦੇਣਾ ਫਿਰ ਇਹਨਾਂ ਦੇ ਦੋ ਸਪੁੱਤਰਾਂ ਦਾ ਜਨਮ ਹੋਇਆ ਸੰਤ ਕਰਤਾਰ ਸਿੰਘ ਦਾ ਅਤੇ ਰਾਗੀ ਭਗਵਾਨ ਸਿੰਘ ਦਾ ਉਹ ਤਾਂ ਰਾਗੀ ਤਕੜਾ ਬਣ ਗਿਆ ਬਹੁਤ ਗੁਰਮੁਖ ਬਣ ਗਏ ਜਿਹੜੇ ਹੁਣ ਚੜ੍ਹਾਈ ਕਰ ਚੁੱਕੇ ਆ ਯੂਪੀ ਦੇ ਵਿੱਚ ਉਹਨਾਂ ਦੀ ਜਾਇਦਾਦ ਸੀ ਫਿਰ ਅਖੀਰ ਤੋਂ ਉੱਥੇ ਆ ਕੇ ਇਹ ਇੱਥੇ ਰਹਿੰਦਿਆਂ ਹੋਇਆ ਹੀ ਫਿਰ ਮਹਾਂਪੁਰਸ਼ਾਂ ਦੇ ਨਾਲ ਕੋਈ ਇਹਨਾਂ ਨੇ ਚਾਰ ਲਗਾਤਾਰ ਕਥਾ ਸੁਣੀਆਂ ਅਤੇ ਹੋਰ ਗ੍ਰੰਥ ਵੀ ਸਾਰੇ ਪਹਿਲਾਂ ਵੀ ਬਹੁਤ ਪੜ੍ਹੇ ਹੋਏ ਸੀ ਹੋਰ ਗ੍ਰੰਥ ਵੀ ਸਾਰੇ ਉਹਦੀ ਬਹੁਤ ਸੀ ਜੋ ਵੀ ਕਹਿਣਾ ਬਸ ਕੰਠ ਸੁਣਾ ਦੇਣਾ ਇਸ ਤਰ੍ਹਾਂ ਦਾ ਇਹਨਾਂ ਦਾ ਨਾਮ ਅਭਿਆਸ ਦੇ ਵਿੱਚ ਹੀ ਲੱਗ ਗਿਆ ਜਿਸ ਤਰ੍ਹਾਂ ਇੱਥੇ ਉਹ ਬੋਲਡ ਦੇ ਉੱਤੇ ਵੀ ਬਾਹਰ ਲਿਖਿਆ ਹੋਇਆ ਸੀ ਇੱਕ ਵਾਰੀ ਗੋਪਾ ਰਾਏ ਸੰਤਾਂ ਨੇ ਸੰਤ ਬਾਬਾ ਸੁੰਦਰ ਸਿੰਘ ਕਹਿੰਦੇ ਸੀ ਵੀ ਦੁਨੀਆਂ 'ਚ ਮਕਾਨ ਬਹੁਤ ਬਣੇ ਹੋਏ ਹਨ ਹੋਰ ਚੀਜ਼ਾਂ ਬਹੁਤ ਬਣੀਆਂ ਹੋਈਆਂ ਹਨ ਜੀਵਨ ਵਾਲੇ ਗੁਰਮੁਖ ਬਣਾਉਣੇ ਚਾਹੀਦੇ ਅਤੇ ਉੱਥੇ 25,00,000 ਜਾਪ ਸਾਹਿਬ ਦਾ ਪਾਠ ਕਰਨ ਵਾਸਤੇ ਕਿਹਾ ਕਰਦੇ ਰਹੇ ਪਿਆ ਨਾ ਰੋਜ਼ ਕਰੋ ਅਤੇ ਕਈਆਂ ਨੇ ਕਿਹਾ ਜੀ ਹੁਣ ਸਾਡੇ ਚੱਲ ਪਿਆ ਅਤੇ ਜਦੋਂ ਅਸੀਂ ਕੋਈ ਕਿਰਿਆ ਕਰਨ ਜਾਂਦੇ ਹਾਂ ਜਾਂ ਹੋਰ ਚੀਜ਼ ਹੈ ਉਦੋਂ ਸਾਨੂੰ ਉਦੋਂ ਬੰਦ ਕਰ ਦੇਣਾ ਚਾਹੀਦਾ ਬਈ ਬਾਣੀ ਨਾ ਪੜ੍ਹੋ ਕਹਿੰਦੇ ਨਹੀਂ ਇਸੇ ਵਾਸਤੇ ਤਾਂ ਕਰੀਦਾ ਵੀ ਹਰ ਵੇਲੇ ਚੱਲਦਾ ਰਹੇ ਇਸ ਤਰ੍ਹਾਂ ਫਿਰ ਅੱਗੇ ਤੋਂ ਅੱਗੇ ਇੱਥੇ ਵੀ ਅਭਿਆਸ ਕਰਦਿਆਂ ਹੋਇਆ ਅੰਤਰਲਿਪ ਜਾਂ ਹੋਰ ਨਾਮ ਦੀਆਂ ਅਵਸਥਾ ਇਹਨਾਂ ਦੀਆਂ ਖੁੱਲ੍ਹਦੀਆਂ ਗਈਆਂ ਅਤੇ ਅੱਗੇ ਇੱਕ ਨਾਮ ਦੀਆਂ ਅਵਸਥਾ ਨੇ ਇੱਕ ਉਪਾਸ਼ਨਾ ਦੀਆਂ ਅਵਸਥਾ ਨੇ ਸਰਗੁਣ ਸਰੂਪ ਦੀਆਂ ਅਤੇ ਇੱਕ ਆਪਣੇ ਨਿਰਾਕਾਰ ਪਾਰਗੁਣ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀ ਹੈ ਨਾਨਕਾ ਆਪੇ ਹੀ ਫਿਰ ਜਾ ਕੇ ਸਾਰਿਆਂ ਨੂੰ ਹੀ ਆਪਣੇ ਉਹ ਕਰਾਉਂਦੇ ਰਹੇ ਜਿਸ ਜਿਸ ਤਰ੍ਹਾਂ ਦੇ ਕਿਸੇ ਦੇ ਭਾਗ ਸੀ ਜਾਂ ਵਾਹਿਗੁਰੂ ਦੀ ਕਿਰਪਾ ਦੇ ਉਸ ਤਰ੍ਹਾਂ ਦੇ ਹੋ ਗਏ ਫਿਰ ਇਹਨਾਂ ਦੀ ਜਿਹੜੀ ਪਹਿਰਾ ਸੀ ਉਸ ਵੇਲੇ ਮਹਾਂਪੁਰਸ਼ਾਂ ਨੇ ਸਮਝਿਆ ਵੀ ਤੂੰ ਆਪਣੇ ਹੋਰ ਸਾਰੇ ਕਥਾ ਕਰਨਗੇ ਜਿੰਨੀ ਕਰਦੇ ਹੈ ਪਰ ਤੇਰਾ ਪਹਿਰਾ ਪੱਕਾ ਹੈ ਕਿਉਂਕਿ ਜੇ ਪਹਿਰਾ ਪੱਕਾ ਨਾ ਹੋਵੇ ਤਾਂ ਕਈ ਵਾਰੀ ਛੱਡ ਵੀ ਦਿੰਦੇ ਹੈ ਵੀ ਚਲੋ ਛੱਡੋ ਪਰਾਂ ਇਸ ਗੱਲ ਦਾ ਪੜ੍ਹਨ ਪੜ੍ਹਾਉਣ ਦਾ ਵੀ ਆਪਣੇ ਸੋ ਇਸ ਕਰਕੇ ਫਿਰ ਇਹਨਾਂ ਦਾ ਪੱਕਾ ਪਹਿਰਾ ਹੀ ਲੱਗਿਆ ਸਾਰੇ ਥਾਂ ਵਿਛੜਦੇ ਹੋਏ ਅਖੀਰ 'ਤੇ ਆ ਕੇ ਅਤੇ ਮੈਂ ਕੋਈ ਇਹ ਹੁਣ ਇਸ ਵੇਲੇ ਕੋਈ 96 ਸਮੇਂ ਦੇ ਵਿੱਚ ਆਇਆ ਸੀ ਇਹਨਾਂ ਦੇ ਕੋਲ 5 ਸਾਲ ਮੈਂ ਇਹਨੇ ਕੋਲ ਰਿਹਾ ਹੈ ਮੇਰਾ ਕੋਈ ਖਿਆਲ ਨਹੀਂ ਸੀ ਵੀ ਮੈਂ ਗਿਆਨੀ ਬਣਾ ਜਾਂ ਹੋਰ ਇਹ ਵਿੱਦਿਆ ਪੜ੍ਹਾਂ ਉਹ ਕਿਸੇ ਨੇ ਮੈਨੂੰ ਕਿਹਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਪਹਿਲਾਂ ਕੀ ਪਤਾ ਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਤਾਂ ਸ਼ੁੱਧ ਕਰ ਲੈਣਾ ਚਾਹੀਦਾ ਰਹਿਣੀ ਵਾਲੇ ਕੋਲ ਵੀ ਉੱਥੇ ਚਲੇ ਜਾਓ ਮੈਂ ਤਾਂ ਉਹ ਚਲੋ ਜੀ ਪਾਠ ਹੀ ਸ਼ੁੱਧ ਕਰਨਾ ਹੈ ਨਾ ਕੋਈ ਚੀਜ਼ ਹੋਣੀ ਮਾੜੀ ਜਿਹੀ ਕਾਪੀ ਪੈਨਸਿਲ ਸੀ ਮੈਂ ਲਿਖ ਲੈਣੀ ਮਾੜੇ ਮੋਟੇ ਉਹ ਦੂਜਿਆਂ ਨੇ ਵੇਖਿਆ ਜੀ ਤੁਸੀਂ ਸਾਨੂੰ ਲਿਖ ਕੇ ਦੇ ਦਿਆ ਕਰੋ ਮੈਂ ਚੰਗਾ ਉਹ ਅੱਗੇ ਕਹਿੰਦੇ ਪੜ੍ਹ ਲਾ ਮੈਂ ਫਿਰ ਮੈਂ ਕਿਹਾ ਜੀ ਮੇਰਾ ਕੋਈ ਖਿਆਲ ਨਹੀਂ ਹੈ ਪੜ੍ਹਨ ਦਾ ਅੱਗੇ ਪੜ੍ਹਦੇ ਹੀ ਆਏ ਹਾਂ ਹੋਰ ਪੜ੍ਹ ਕੇ ਕੀ ਕਰਾਂਗੇ ਕਹਿੰਦੇ ਨਹੀਂ ਇਹ ਨਹੀਂ ਗੱਲ ਹੈ ਕਿ ਆਤਮਾ ਦੀ ਜਿਹੜੀ ਵਿਚਾਰ ਹੈ ਨਾ ਬ੍ਰਹਮ ਵਿੱਦਿਆ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਭਾਈ ਗੁਰਦਾਸ ਜੀ ਉਹਦਾ ਬੋਧ ਹੋਣਾ ਚਾਹੀਦਾ ਹੈ ਨਹੀਂ ਤਾਂ ਕਈ ਨਾਮ ਜਪਣ ਵਾਲੇ ਉਹ ਨਾਮ ਜਪਦੇ ਜਪਦੇ ਨਾਮ ਚੱਲਦਾ ਵੀ ਹੈ ਹੋਰ ਵੀ ਹੈ ਉਹਦੇ ਦਰਸ਼ਨ ਵੀ ਹੁੰਦੇ ਹੈ ਅਤੇ ਉਹਨਾਂ ਨੂੰ ਅਸਲੀ ਬੋਧ ਅਸਲੀ ਗਿਆਨ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਉਹ ਨਹੀਂ ਹੁੰਦਾ ਉਹ ਫਿਰ ਲੋਕਾਂ 'ਚ ਹੋਰ ਹੀ ਦੱਸਦੇ ਰਹਿੰਦੇ ਨੇ ਇਸ ਕਰਕੇ ਇਹ ਪੜ੍ਹ ਲਓ ਚਲੋ ਇਸ ਤਰ੍ਹਾਂ ਦੇ ਉਹਨਾਂ ਦੇ ਅਤੇ ਬਹੁਤ ਉਦੋਂ ਫਿਰ ਲੈਲਪੁਰ ਚਲੇ ਗਏ, ਸ਼ਾਨਵੇਂ ਸਿੰਘ ਹੁੰਦੇ ਸੀ। ਫਿਰ ਅਖੀਰ 'ਤੇ ਇਹਨਾਂ ਨੇ ਦੇਖ ਲਓ ਕਿ ਆਪਣੇ ਇੱਧਰ ਲਾਹੌਰ ਦੇ ਜ਼ਿਲ੍ਹੇ ਦੇ ਵਿੱਚ ਵੀ ਕਾਨੇ ਕਾਸ਼ੇ, ਉੱਥੇ ਗਿਆਨੀ ਨਿਰੰਜਨ ਸੋਹਣੀ ਹੁੰਦੇ ਸੀ, ਉਹਨਾਂ ਦੀ ਗੁਰਬਈ ਸੀ ਅਤੇ ਉਹ ਉੱਧਰ ਪ੍ਰੋਗਰਾਮ ਬਣਾਉਣੇ। ਇੱਕ ਭਗਤ ਜੀ ਹੁੰਦੇ ਸੀ ਉਜਾਗਰ ਸਿੰਘ, ਉਹਨਾਂ ਦੀ ਜ਼ਮੀਨ ਕਾਫੀ ਸੀ, ਉਹਨਾਂ ਨੂੰ ਵੀ ਲਗਨ ਹੋਈ ਇੱਧਰਲੀ, ਅਤੇ ਇਕੱਲੇ ਹੀ ਪ੍ਰੋਗਰਾਮ ਬਣਾ ਲੈਂਦੇ ਸੀ। ਉਹਨਾਂ ਦੀ ਸੰਗਤ ਕਰਦਿਆਂ ਫਿਰ ਇਹਨਾਂ ਨੂੰ ਭਗਤੀ ਦਾ ਚਾਅ ਬਹੁਤ, ਇਹਨਾਂ ਨੇ ਸੰਤਾਂ ਦੇ ਨਾਂ ਹੀ ਇਹਨਾਂ ਦਾ ਭਗਤ ਰੱਖ ਲਿਆ ਸੀ। ਉਹ ਦੱਸਦੇ ਹੁੰਦੇ ਸੀ ਵੀ ਜਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਕਹਿਣਾ ਵੀ ਇਉਂ ਸਾਧਨ ਕਰ ਲਓ, ਉਸ ਤਰ੍ਹਾਂ ਹੀ ਸਾਨੂੰ ਸਾਖਿਆਤ ਹੋ ਜਾਣੀ। ਜੇ ਨਾਮ ਬਾਣੀ ਦਾ ਜੇ ਜਪਜੀ ਸਾਹਿਬ, ਅਤੇ ਜਪਜੀ ਸਾਹਿਬ ਪਹਿਲਾਂ ਮਿਹਨਤ ਕਰਨੀ ਪੈਂਦੀ ਹੈ, ਪਹਿਲਾਂ ਔਖਿਆਈ ਹੋ ਕੇ ਫੇਰ ਹੋ ਕੇ, ਅਤੇ ਇੱਕ ਅਸੀਂ ਖੂਹ ਸੀ ਅਸੀਂ ਉਹਦੇ ਉੱਤੇ ਇੱਕ ਬਿਰਸੀ ਉਹਦੇ ਉੱਤੇ ਚੜ੍ਹ ਜਾਣਾ ਵੀ ਜੇ ਨੀਂਦ ਆਈ ਵਿੱਚ ਡਿੱਗਾਂਗੇ, ਹੋਰ ਵੀ ਕਰਦੇ ਹਾਂ। ਫਿਰ ਸਾਡਾ ਜਪਜੀ ਸਾਹਿਬ ਚੱਲ ਪਿਆ, ਅਸੀਂ ਮਹਾਂਪੁਰਸ਼ਾਂ ਨੂੰ ਕਿਹਾ ਜੀ ਇਸ ਤਰ੍ਹਾਂ, ਕਹਿੰਦੇ ਠੀਕ ਹੈ। ਹੁਣ ਫਿਰ ਭਗਤ ਜੀ ਹੋਰ ਪਕਾ ਲਿਆ ਇਹਨੂੰ, ਫਿਰ ਮੂਲ ਮੰਤਰ, ਫਿਰ ਮੂਲ ਮੰਤਰ ਦਾ ਵੀ ਚੱਲ ਪਿਆ, ਫਿਰ ਗੁਰਮੰਤਰ ਦਾ। ਇਹ ਤਾਂ ਹੈਗੀ ਨਾਮ ਦੀ ਗੱਲ, ਅਤੇ ਨਾਮ ਦੇ ਨਾਲ ਜਿਹੜੀਆਂ ਅਵਸਥਾ ਖੁੱਲ੍ਹਣੀਆਂ ਨੇ, ਸੁਵਿਸ਼ਾ ਸੇ ਉਚਾਰਨਾ, ਅਤੇ ਜਿਹੜੀਆਂ ਸੱਤੇ ਭੂਮਿਕਾ ਨੇ, ਉਹ ਫਿਰ ਮਹਾਂਪੁਰਸ਼ਾਂ ਨੇ ਕਿਹਾ ਵੀ ਜਿਹੜੀ ਯੋਗ ਵਿਸ਼ਿਸ਼ਟ ਹੈ ਉਹਦੇ ਵਿੱਚ ਆਪਣੇ ਵਿਸ਼ੇਸ਼ ਜੀ ਨੇ ਰਾਮ ਚੰਦਰ ਜੀ ਨੂੰ ਉਪਦੇਸ਼ ਦਿੱਤਾ ਵੀ ਐਸੀ ਅਵਸਥਾ ਹੈ। ਗਿਆਨ ਤੋਂ ਅੱਗੇ ਤਿੰਨ ਅਵਸਥਾ ਹਨ ਜੀਵਨ ਮੁਕਤੀ ਦੇ ਸਾਧਨ ਦੀਆਂ, ਸੁਵਿਸ਼ਾ ਸੇ ਉਚਾਰਨਾ, ਸੱਤਵਾ ਪਤ ਅਸੰਗ ਸੱਤ ਪਦਾਰਥਾ ਭਾਵਨੀ ਅਤੇ ਤੁਰਿਆ, ਵੀ ਉਹ ਉਹਨਾਂ ਨੂੰ ਵੀ ਵਿਚਾਰ ਚਾਹੀਦੀ ਹੈ ਅਤੇ ਆਪਣੇ 'ਚ ਅਨੁਭਵ ਹੋਣਾ ਚਾਹੀਦਾ ਵੀ ਮੈਂ ਪਹੁੰਚ ਗਿਆ ਜਾਂ ਨਹੀਂ। ਅਤੇ ਅਖੀਰਲੀ ਅਵਸਥਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਗੁਰ ਕਿਰਪਾ ਜੇ ਨਰਕ ਕਿੰਨੀ ਅਤੇ ਜੁਗਤ ਪਛਾਣੀ। ਇਹ ਹੈ ਸਭ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਨਾਮ ਦੀਆਂ ਵੀ, ਸਤਸੰਗ ਦੀ, ਸੇਵਾ, ਨਿਮਰਤਾ, ਗੁਣ ਧਾਰਨ ਦੇ ਨਾਲ, ਅਤੇ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੈ। ਗੁਰੂ ਦੀ ਕਿਰਪਾ, ਗੁਰ ਕਿਰਪਾ ਦੇ ਸਾਧ ਸੰਗਤ, ਗੁਰ ਕੀ ਕਿਰਪਾ ਦੇ ਪਕੜਿਓ ਗੜ੍ਹ ਕੋ ਰਾਜ। ਸੋ ਇਉਂ ਇਹ ਬਈ ਕਹਿ ਤਾਂ ਦਿੰਦੇ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਹੋ ਕੇ ਫਿਰ ਇਹ ਦੇਖ ਲਓ ਵੀ ਸੇਵਾ ਕਰਨ ਲੱਗ ਪਏ। ਅਤੇ ਅਖੀਰ 'ਤੇ ਇਹਨਾਂ ਨੇ ਆਪਣਾ ਸਰੀਰ ਜਿਹੜਾ ਸੀ ਉਹ ਮਤੇ, ਪਹਿਲਾਂ ਇੱਥੇ ਕਥਾ ਕੀਤੀ ਸੀ, ਕੋਈ ਕਥਾ ਕੀ ਸ਼ੈ ਕਿੰਨੀਆਂ ਸਾਰੀਆਂ ਕੀਤੀਆਂ, ਹੋਰ ਵੀ ਗ੍ਰੰਥ ਪੜ੍ਹਾਏ, ਅਤੇ ਮਤੇ ਫਿਰ ਇਹਨਾਂ ਨੇ ਸਰੀਰ ਛੱਡਿਆ ਉੱਥੇ। ਇੱਥੇ ਲੈਣ ਦਾ ਫਿਰ ਉੱਥੇ ਜਾ ਕੇ ਸੰਸਕਾਰ ਕੀਤਾ। ਜਿਹੜੀ ਹੈਗੀ ਹੈ ਪਿਛਲੀ ਗੱਲ, ਉਹ ਵੀ ਮਾੜੀ ਜਿਹੀ ਸੁਣ ਲਓ ਵੀ ਮੈਂ ਹੁਣ ਬੈਠਾ ਹਾਂ ਅਤੇ ਮੈਂ ਇਹ ਸੰਗਤਾਂ ਦੇ ਵਿੱਚ ਕਥਾ ਕਿਵੇਂ, ਅਤੇ ਸੰਤ ਕਰਤਾਰ ਸਿੰਘ ਕਿਵੇਂ, ਠਾਕਰ ਸਿੰਘ ਕਿਵੇਂ, ਇਹ ਵੀ ਗੱਲ ਹੋ ਗਈ। ਇਹ ਪਰਮੇਸ਼ਰ ਦੀ ਐਸੀ ਮੌਜ ਹੀ ਹੈ ਜਿਵੇਂ ਉਹ ਚਾਹੁੰਦਾ। ਇਹ ਆਪਣੇ ਜਿਵੇਂ ਭਗਤ ਉਜਾਗਰ ਸਿੰਘ ਜੀ ਦਾ ਦੱਸਿਆ ਨਾ, ਇਹਨਾਂ ਦੇ ਆਪੋ ਵਿੱਚ ਹੀ ਨੇੜੇ ਦੇ ਫਿਰ ਮਾਮੇ ਦੇ ਪੁੱਤ ਭਰਾ ਸੀ। ਇਹ ਸੰਤ ਕਰਤਾਰ ਸਿੰਘ 12ਵੀਂ ਜਮਾਤ ਪਾਸ ਕਰਕੇ ਪਟਵਾਰੀ ਲੱਗ ਗਿਆ ਅਤੇ ਕਹਿੰਦਾ ਜੀ ਇੱਧਰ ਮੇਰਾ ਖਿਆਲ ਹੈ। ਉਹ ਕਹਿੰਦੇ ਤੈਨੂੰ ਇਹ ਪੜ੍ਹਾ ਦੇਣਗੇ, ਇਹ ਪੜ੍ਹਾ ਦੇਣਗੇ ਮੈਨੂੰ, ਕਹਿੰਦੇ ਉਹ ਨਹੀਂ, ਕਹਿੰਦੇ ਤੈਨੂੰ ਸੰਤਾਂ ਕੋਲ ਲਿਜਾਂਦੇ ਹਾਂ। ਸੰਤਾਂ ਕੋਲ ਗਏ ਅਤੇ ਉਹ ਕਹਿੰਦੇ ਇਹਨੂੰ ਬਣਾ ਦਿਓ ਕੁਛ। ਅਤੇ ਠਾਕੁਰ ਸਿੰਘ ਦੀ ਇਹ ਗੱਲ ਇਹਨਾਂ ਦੇ ਘਰ 'ਚ ਬਹੁਤ ਔਕੜ ਆਈ ਸੀ, ਨੀਂਦ ਤੱਕ ਵੀ ਨਹੀਂ ਸੀ ਆਉਂਦੀ, ਕੋਈ ਐਸਾ ਇਹਨਾਂ ਤੋਂ ਅਗੁਣ ਹੋ ਗਿਆ ਸੀ। ਉਹ ਸਵਰਨ ਸੋਹਣੀ ਹੁੰਦੇ ਸੀ ਕਿ ਉਹਨਾਂ ਨੇ ਕਿਹਾ ਵੀ ਤੂੰ ਮਹਾਂਪੁਰਸ਼ਾਂ ਕੋਲ ਚਲੇ ਜਾ, ਉੱਥੇ ਤੇਰਾ ਇਹ ਦੁੱਖ ਦੂਰ ਹੋ ਸਕਦਾ। ਇਹ ਉਹ ਫਿਰ ਸੇਵਾ ਵਿੱਚ ਕਰਦੇ ਰਹੇ। ਅਤੇ ਸੰਤ ਕਰਤਾਰ ਸੋਹਣਾ ਦੀ ਇੱਛਾ ਸੀ ਵੀ ਆਪਣੇ ਮੈਂ ਇਸ ਪਦਵੀ 'ਤੇ ਹੋਵਾਂ, ਕਥਾ ਵਾਰਤਾ ਲੋਕ ਮੈਨੂੰ ਮੰਨਣ ਜਾਂ ਹੋਰ ਜਥੇਦਾਰੀ ਜਾਂ ਗਿਆਨੀ ਜਾਂ ਸੰਤ ਜਾਂ ਹੋਰ ਚੀਜ਼ ਕਹਿਣ। ਉਹ ਇਸ ਵਾਸ਼ਨਾ ਨਾਲ ਸੇਵਾ ਬਹੁਤ ਕਰਦੇ ਸੀ, ਠਾਕੁਰ ਸਿੰਘ ਵੀ ਕਰਦੇ ਸੀ, ਇਸ ਦੇ ਵੀ ਸ਼ਾਂਤੀ ਹੋ ਗਈ, ਹੋਰ ਸਭ ਕੁਛ ਹੋ ਗਏ ਸੀ, ਪਰ ਇਹਨਾਂ ਦੀ ਵਾਸ਼ਨਾ ਇਹ ਸੀ। ਅਤੇ ਹੁੰਦਿਆਂ ਹੁੰਦਿਆਂ ਪਰ ਸੰਤ ਕਰਤਾਰ ਸੋਹਣਾ ਦਾ ਜਿਹੜਾ ਉਹਨਾਂ ਦੀ ਇੱਛਾ ਸੀ, ਜਦੋਂ ਇੱਛਾ ਹੋ ਜਾਏ ਦੂਜਿਆਂ ਨੂੰ ਵੀ ਪਤਾ ਲੱਗ ਜਾਵੇ ਵੀ ਇਹ ਵੱਡਾ ਹੋਣਾ ਚਾਹੁੰਦਾ, ਫਿਰ ਆਪੋ ਵਿੱਚ ਈਰਖਾ ਸ਼ੁਰੂ ਹੋ ਜਾਂਦੀ ਵੀ ਤੇਰੇ ਨਾਲੋਂ ਤਾਂ ਵੱਡੇ ਵੱਡੇ ਇੱਥੇ ਵਿੱਦਿਆ ਦੇ ਵਿੱਚ ਵੀ ਅੱਗੇ ਨੇ, ਹੋਰ ਵੀ ਅੱਗੇ ਹੈ। ਉਹ ਫਿਰ ਆਪੋ ਵਿੱਚ ਹੀ ਫਰਕ ਪੈ ਗਿਆ, ਕਹਿ ਨਾ ਸਕਣ ਜਾਂ ਹੋਰ ਚੀਜ਼। ਚਲੋ ਮਹਾਂਪੁਰਸ਼ਾਂ ਦੀ ਫਿਰ ਮਹਾਂਪੁਰਸ਼ਾਂ ਨੇ ਕਿਹਾ ਵੀ ਚੰਗਾ, ਕਰਦਿਆਂ ਹੋਇਆਂ ਉਰੇ ਗਏ ਜਾਂ ਹੋਰ ਚੀਜ਼, ਸੰਤ ਕਰਤਾਰ ਸਿੰਘ ਨੂੰ ਕਹਿੰਦੇ ਵੀ ਚੰਗਾ, ਤੇਰੀ ਇੱਛਾ ਤੈਨੂੰ ਕਰਾਂਗੇ ਬਣਾਂਗੇ, ਕਹਿੰਦੇ ਕਰਦੇ ਨਹੀਂ। ਹੁਣ ਪਟਨੀ ਸਾਹਿਬ ਆਏ ਅਤੇ ਹੁਣ ਕਰੋ ਜੀ, ਮੈਨੂੰ ਪੱਗ ਪੁੱਗ ਦਿਓ ਜਾਂ ਹੋਰ ਚੀਜ਼ ਕਰੋ। ਅਤੇ ਉੱਥੇ ਆ ਕੇ ਭਗਤ ਜੀ ਵੀ ਸੀ, ਭਗਤ ਜੀ ਕਹਿਣ ਲੱਗੇ ਇੰਨੀ ਹੁਕਮ ਨਹੀਂ ਹੈ ਵਾਹਿਗੁਰੂ ਦਾ, ਇਹ ਪੱਗ ਜਿੱਥੇ ਜਾਣੀ ਉੱਥੇ ਹੀ ਜਾਣੀ ਹੈ। ਆਵੇਦਰ ਸੀ ਉਹਨਾਂ ਦਾ ਵਿਚਾਰ, ਅਤੇ ਮੈਂ ਤਾਂ ਇਹ ਕੋਈ ਪੱਗਾਂ ਲੈਣ ਵਾਸਤੇ ਥੋੜ੍ਹਾ ਆਇਆ ਸੀ ਵੀ ਪਿੰਡਾਂ ਦੀ ਸੰਪਰਦਾ ਦੇ ਮੁਖੀ ਬਣਾਂਗੇ, ਜਥੇਦਾਰ ਬਣਾਂਗੇ ਜਾਂ ਹੋਰ ਚੀਜ਼, ਵੀ ਪਰਮਾਰਥ ਸਿੱਧ ਕਰੋ। ਅਤੇ ਉੱਥੇ ਫਿਰ ਸੰਤਨ ਕਰਕੇ ਆਏ ਸੀ, ਇਹ ਕਹਿਣ ਲੱਗਾ ਆਪਣੇ ਡਿਪਟੀ ਸਾਹਿਬ ਮੁਕੰਦ ਸਿੰਘ ਜੀ ਉੱਥੇ ਬੈਠੇ ਸੀ, ਅਤੇ ਉਹਨਾਂ ਨੇ ਸੰਤਾਂ ਨੂੰ ਸਿਰੋਪਾਵ ਦਿੱਤਾ ਕਥਾ ਦੀ ਸਮਾਪਤੀ 'ਤੇ। ਪਟਨੀ ਸਾਹਿਬ ਸੰਤ ਬੈਠੇ ਸੀ, ਆਇਆ ਕਹਿੰਦੇ ਜੀ ਕਰੋ। ਫਿਰ ਉਹ ਸੰਤਾਂ ਨੇ ਜਿਹੜਾ ਸੀ ਉਹ ਸਿਰੋਪਾਵ ਗਲ ਦੇ ਵਿੱਚ ਆਪਣੇ ਪਾਇਆ, ਉਹ ਇਹਨੂੰ ਫੜਾ ਦਿੱਤਾ, ਅਤੇ ਸ਼੍ਰੀ ਸਾਹਿਬ ਜਿਹੜੀ ਸੀ ਡਿਪਟੀ ਕਹਿੰਦਾ ਮੈਨੂੰ ਦਿੱਤੀ ਇਹ। ਫਿਰ ਇਹ ਕਹਿੰਦਾ ਵੀ ਨਹੀਂ ਉਹ ਨਹੀਂ ਸਰਨਾ, ਵਿਧੀ ਚੰਦੀ ਵੀ ਉੱਥੇ ਗਏ ਹੋਏ ਸੀ ਉਹਨਾਂ ਨੂੰ ਕਹਿ ਕੇ ਸੁਣ ਕੇ। ਫਿਰ ਇਹਨੇ ਕਿਹਾ ਵੀ ਨਹੀਂ ਇਹ ਨਹੀਂ ਜੀ, ਕਿ ਤੁਸੀਂ ਦੀਵਾਨ ਦੇ ਵਿੱਚ ਇਹ ਕਹੋ ਸਾਰੀਆਂ ਸੰਗਤਾਂ ਦੇ ਵਿੱਚ। ਅਤੇ ਇਹ ਕਹਿੰਦਾ ਸੀ ਮੈਂ ਟੇਪ ਭਰ ਲੂੰਗਾ, ਉਹ ਲੋਕ ਕਹਿਣਗੇ ਵੀ ਹੋਰ ਕਿਸੇ ਨੂੰ ਪੱਗ ਦਿੱਤੀ ਨਹੀਂ ਮੈਨੂੰ ਦਿੱਤੀ ਹੈ, ਮੈਂ ਜਾਹਰ ਜੀ। ਉਹ ਵੀ ਸੰਤਾਂ ਨੇ ਟੇਪ ਵਿੱਚ ਵੀ ਚੰਗਾ ਵੀ ਜਿਹੜੀ ਸਾਡੀ ਕੋਈ ਵਿਦਿਆ ਸੀ ਐਸੀ ਸੀ ਜਾਂ ਉਸ ਚੀਜ਼ ਦੀ ਅਤੇ ਉਹ ਟੇਪ ਦੀ ਇਹਨਾਂ ਦੀ ਭਰਦੀ ਹੋਈ। ਸੋ ਇਹਨਾਂ ਦਾ ਤਾਂ ਫਿਰ ਇੱਥੇ ਜਿਸ ਵੇਲੇ ਸੰਤਾਂ ਦਾ ਅੰਤਿਮ ਸੰਸਕਾਰ ਹੋਇਆ, ਇੱਥੇ ਕੀਰਤਪੁਰ ਸਾਹਿਬ ਇਕੱਠ ਹੋਣਾ ਹੀ ਸੀ ਸਾਰੇ, ਕਿਉਂਕਿ ਸੰਤ ਬਾਬਾ ਇੰਦਰ ਸੋਹਣੀ ਵੀ ਸੀ, ਸੰਤ ਬਾਬਾ ਜੈ ਸੋਹਣੀ ਵੀ ਸੀ, ਸੰਤ ਬਾਬਾ ਨਾਰਾਇਣ ਸੋਹਣੀ ਵੀ ਸੀ, ਜਥੇਦਾਰ ਗੁਰਦਿਆਲ ਸਿੰਘ ਵੀ ਸੀ, ਸਾਰੇ ਸੀਗੇ। ਅਤੇ ਉਹ ਕਹਿੰਦੇ ਵੀ ਜੇ ਤਾਂ ਸੰਤ ਇਉਂ ਕਰਦੇ ਨਾ ਕਿ ਸਾਰਿਆਂ ਨੂੰ ਸਾਨੂੰ ਇਕੱਠੀ ਕਰਕੇ ਜਾਂ ਹੋਰ ਚੀਜ਼ ਦਾ ਫੇਰ ਇਹ ਦਿੰਦੇ, ਪਰ ਸੰਤਾਂ ਨੇ ਹੋਊਗਾ ਵੀ ਚਲੋ ਇਹ ਚਾਹੁੰਦਾ ਹੈ ਕਰ ਦਿਓ, ਪਹਿਲੇ ਨੂੰ ਕਰ ਦਿਓ। ਫਿਰ ਉਹਨਾਂ ਨੇ ਸਾਰਿਆਂ ਨੇ ਸਮਝ ਕੇ ਜਾਂ ਹੋਰ ਚੀਜ਼ ਆਏ, ਮੈਂ ਨਹੀਂ ਕਰਦਾ ਇਹ ਜਾਂ ਹੋਰ। ਉਹਨਾਂ ਨੇ ਫਿਰ ਕਹਿੰਦੇ ਨਹੀਂ ਇਹ ਤਾਂ ਕਰਨੀ ਪਊਗੀ ਜਾਂ ਹੋਰ ਚੀਜ਼। ਇਹ ਸੰਖੇਪ ਦੇ ਨਾਲ ਉਹਨਾਂ ਦਾ ਗੁਰਮੁਖ ਸਾਹਿਬ ਦਾ ਜਾਂ ਹੋਰ ਚੀਜ਼ ਹੈ ਅਤੇ ਉਹ ਸੁਣਾਇਆ। ਫਿਰ ਦੇਖ ਲਓ ਜਿਹੜੀ ਉਹਨਾਂ ਨੇ ਸੇਵਾ ਕੀਤੀ, ਸੰਤ ਕਰਤਾਰ ਸਿੰਘ ਨੇ 8.5 ਸਾਲ ਸੇਵਾ ਕੀਤੀ, 8.5 ਸਾਲ ਹੀ ਉਹਨਾਂ ਦਾ ਖੂਬ ਡੰਕਾ ਵੱਜਿਆ, ਜਥਾ ਪੇੜਦੇ ਰਹੇ ਹੋਰ ਜਾਂ। ਅਤੇ ਜਿਹੜੀ ਅਖੀਰ 'ਤੇ ਗੱਲ ਹੋਈ ਇਸ ਨੇ ਬਾਬੇ ਠਾਕੁਰ ਸਿੰਘ ਨੂੰ, ਉਹਨਾਂ ਨੂੰ ਵੀ ਸੇਵਾ ਕੀਤੀ, ਪਰਮੇਸ਼ੁਰ ਕਿਸੇ ਦਾ ਫਲ ਨਹੀਂ ਗਾਉਂਦਾ, ਸਾਰਿਆਂ ਨੂੰ ਦਿੰਦਾ ਕਰਦਾ ਹੈ। ਸੋ ਇਹ ਉਹਨਾਂ ਮਹਾਂਪੁਰਸ਼ਾਂ ਦੇ ਆਪਣੇ ਅੰਤਰ ਆਤਮੇ ਜਾਗਤ ਜੋਤ ਦਾ ਹੋਰ ਅਵਸਥਾ ਦਾ ਹੋਰ ਦਾ ਵੀ ਹੋਰ ਜਥੇਦਾਰ ਗੁਰਦਿਆਲ ਸਿੰਘ ਉਹਨਾਂ ਨੇ 28 ਕਥਾ ਕੀਤੀਆਂ, ਸੰਤ ਅਜੈਬ ਸੋਹਣੀ ਫਿਰ ਕਰਦੇ ਰਹੇ, ਸੰਤ ਰਹਿਣ ਸੋਹਣੀ ਉਹਦਾ ਫੁਕਰ ਹੀ ਸੀਗੇ, ਬਾਬਾ ਅਜੈ ਸੰਤ ਖਜੂਰਾ ਸਿੰਘ ਉਹਨੂੰ ਲੋਕ ਕਹਿੰਦੇ ਸੀ ਅਨਪੜ੍ਹ, ਉਹ ਕਹਿੰਦਾ ਮੈਂ ਇਹ ਅਨਪੜ੍ਹ ਇਹ ਮੈਂ ਬ੍ਰਹਮ ਗਿਆਨੀ ਹੈ, ਉਹਦਾ ਇਹੋ ਜਿਹਾ ਸੁਭਾਅ ਸੀ। ਇਹ ਤਾਂ ਐਵੇਂ ਗਿਆਨ ਚੁੱਕੀ ਫਿਰਦੇ ਨੇ, ਮੇਰੇ ਕੋਲ ਹੈ ਬ੍ਰਹਮ ਗਿਆਨ ਅਸਲੀ ਸੰਤਾਂ ਦਾ ਜਾਂ ਵਾਹਿਗੁਰੂ ਪਰਮੇਸ਼ਰ ਦਾ। ਇਸ ਤਰ੍ਹਾਂ ਦੀ ਗੱਲਬਾਤ ਅੱਗੇ ਤਾਂ ਨਹੀਂ ਸੀ ਹੋਣੀ ਤਾਂ ਚਾਹੀਦੀ ਸੀ, ਪਰ ਉਹਨਾਂ ਦਾ ਇਹ ਦਿਨ ਹੋਣੇ ਕਰਕੇ ਇਹ ਗੱਲਬਾਤ ਕੀ। ਫਿਰ ਇਹ ਜਿਸ ਵੇਲੇ ਆਪਣੇ ਸੰਤਾਂ ਦਾ ਇੱਥੇ ਸਮਾਗਮ ਹੋਇਆ, ਇੱਥੇ ਵੀ ਇਨਚਾਇਆ, ਵਿਧੀ ਚੰਦੀਏ ਵੀ ਆ ਗਏ, ਵੀ ਇੱਥੇ ਵੀ ਮੈਨੂੰ ਵਡਿਆਈ ਮਿਲੀ। ਅਤੇ ਸੰਤ ਇਹਨੂੰ ਕਿਹਾ ਸੀ ਵੀ ਜੀ ਪਿੰਡਰਾਂ ਦਾ ਵੀ ਮੇਰਾ ਨਾਂ ਲਿਖਾ ਦੇ ਵੀ ਉੱਥੇ ਹੈ। ਸੰਤ ਕਹਿੰਦੇ ਉਹ ਸਾਡੇ ਵੱਸ ਨਹੀਂ ਹੈ, ਪਿੰਡਰ ਜਿਹੜੇ ਹੈ ਨਾ ਉਹ ਉੱਥੇ ਸਾਂਝੇ ਹੈ, ਉਹ ਨਹੀਂ ਅਸੀਂ ਕਰ ਸਕਦੇ। ਅਤੇ ਜਿਸ ਵੇਲੇ ਪਟਨੀ ਸਾਹਿਬ ਇਹ ਗੱਲ ਹੋਈ, ਮੈਨੂੰ ਪਤਾ ਲੱਗਾ, ਮੈਂ ਕੁਛ ਵਿਚਾਰਾਂ ਅੱਗੇ ਲਿਖੀਆਂ ਹੋਈਆਂ ਸੀ, ਗੁਰਬਾਣੀ ਨੇ ਕੁਛ ਲਿਖਦਾ ਸੀ ਵੀ ਐਂ ਜੀ ਕਹਿੰਦੇ ਸੰਤ ਕਰਤਾਰ ਸਿੰਘ ਉਹਨਾਂ ਨੂੰ ਕਰ ਦਿੱਤਾ ਸੰਤਾਂ ਨੇ। ਮੈਂ ਕਿਹਾ ਮੈਂ ਆਪ ਜਾ ਕੇ ਵੇਖ ਲਾਂ। ਅਤੇ ਸੰਤ ਬੈਠੇ ਸੀ, ਕੋਈ ਸਰੀਰ ਉਹਨਾਂ ਦਾ ਕਾਫੀ ਢਿੱਲਾ ਹੋ ਗਿਆ ਸੀ ਪਿੱਛੋਂ ਕੋਈ ਪ੍ਰਾਰੰਭ ਦੇ ਅਨੁਸਾਰ, ਅਤੇ ਇਹ ਵੀ ਸੀ ਉੱਥੇ। ਅਤੇ ਸੰਤ ਕਹਿੰਦੇ ਵੀ ਖਿਆਲ ਤਾਂ ਤੇਰੇ 'ਤੇ ਸੀ, ਤੂੰ ਤਿਆਗੀ ਹੈ, ਮੈਂ ਹਜੇ ਮੈਨੂੰ ਤਾਂ ਕੋਈ ਜ਼ਰੂਰਤ ਨਹੀਂ ਵੀ ਮੈਂ ਮੁਖੀ ਹੋਵਾਂ ਜਾਂ ਇਸ ਤਰ੍ਹਾਂ ਪੜ੍ਹਾਵਾਂ ਜਾਂ ਕੋਈ ਜਥੇਦਾਰੀ ਸਾਂਭਾਂ, ਮੈਨੂੰ ਤਾਂ ਫਿਰ ਨਾਮ ਦੀ ਬਖਸ਼ਿਸ਼ ਕਰ ਦਿਓ। ਕਹਿੰਦੇ ਨਾਮ ਦੇ ਸਾਨੂੰ ਵੀ ਚਾਹੀਦੇ। ਇਹ ਸੀ ਉੱਥੇ ਖੜਾ, ਇਹਨੂੰ ਕਹਿੰਦੇ ਇਹਨਾਂ ਨੇ ਤੈਨੂੰ ਪੜ੍ਹਾਉਣਾ ਹੈ, ਇਹਨੂੰ ਕਹਿੰਦੇ ਮੈਂ ਹਜੇ ਜੇ ਤੁਹਾਡੀ ਬਖਸ਼ਿਸ਼ ਹੋ ਗਈ ਤਾਂ ਫਿਰ ਬਾਕੀ ਪੜ੍ਹਾਈ ਰਹਿ ਗਈ। ਇਹ ਮੇਰੇ ਵੱਲੋਂ ਚੁੱਕਣ ਲੱਗਾ, ਮੈਂ ਇਹਦੇ ਵੱਲੀ ਹੱਥ ਕਰਕੇ ਚਰਨਾਂ ਵੱਲੀ ਕਰ ਦਿੱਤਾ। ਇਸ ਤਰ੍ਹਾਂ ਦੀਆਂ ਇਹ ਗੱਲਾਂ ਜਾਂ ਹੋਰ ਚੀਜ਼ ਫਿਰ ਇੱਥੇ ਵੀ ਦੇਖ ਲਓ ਬਹੁਤ ਜ਼ੋਰ ਸ਼ੋਰ ਦੇ ਨਾਲ ਉਸ ਵੇਲੇ ਇਸ ਗੱਲ ਲਈ ਵੀ ਇੱਥੇ ਵੀ ਮੇਰੀ ਦਸਤਾਰਬੰਦੀ ਹੋਵੇ ਅਤੇ ਸਾਰੇ ਇੱਥੇ ਕਰਨ, ਪਰ ਉਹ ਸੰਗਤਾਂ ਨੇ ਹੋਰ ਸਾਧੂ ਮਹਾਤਮਾ ਨੇ ਉਹਨਾਂ ਨੇ ਵੀ ਠੀਕ ਹੈ ਉੱਥੇ ਤੈਨੂੰ ਕਰ ਦਿੱਤੀ, ਇੱਥੇ ਅਸੀਂ ਕਰ ਦਿੰਦੇ ਹਾਂ ਇਹਨਾਂ ਨੂੰ। ਮੈਂ ਹਜੇ ਤੁਸੀਂ ਮੈਨੂੰ ਪੜ੍ਹਾਈ ਕਰਕੇ ਹੀ ਕਹਿੰਦੇ ਹੋ ਨਾ ਵੀ ਪੜ੍ਹਾਉਣਾ ਆ, ਹੋਰ ਤਾਂ ਨਹੀਂ, ਅਤੇ ਮੈਂ ਪੜ੍ਹਾ ਦਿਆ ਕਰੂੰਗਾ, ਮੈਂ ਨਹੀਂ ਪੱਗ ਪੁੱਗ ਲੈਂਦਾ, ਮੈਂ ਸੁਤੰਤਰ ਰਹਿਣਾ ਚਾਹੁੰਦਾ ਸੀ। ਉਹ ਕਹਿੰਦੇ ਸੰਤ ਜੈਵ ਸੋਹਣੀ ਕਹਿੰਦੇ ਅਸੀਂ ਸੰਤ ਗਿਆਨੀ ਗੁਰਬਚਨ ਸਿੰਘ ਨੂੰ ਬਿਠਾ ਦਿੱਤਾ ਸੀ ਉੱਥੇ, ਦੇਖ ਕੇ ਤਾਂ ਤੈਨੂੰ ਕੀ ਹੈ ਪੱਗ ਬਣਾਉਣੀ ਹੈ। ਸੋ ਇਹ ਸਤਿਗੁਰੂ ਵਾਹਿਗੁਰੂ ਪਰਮੇਸ਼ੁਰ ਕਿਰਪਾ ਕਰੇ, ਸਭ ਉਸੇ ਦੇ ਨੇ ਇਸ ਤਰ੍ਹਾਂ ਦਾ, ਉਹਨਾਂ ਦਾ ਤਾਂ ਬੜਾ ਅਮੋਲਕ ਅਤੇ ਗੁਰਸਿੱਖੀ ਵਾਲਾ ਜੀਵਨ ਸੀ ਕਿ ਭਾਈ ਜੋ ਪਰਮੇਸ਼ੁਰ ਨੂੰ ਪਾਉਂਦਾ ਉਹ ਹੁੰਦਾ ਹੈ, ਅਤੇ ਜਿਹੜਾ ਸਹਿਜ ਪਾਠ ਰੱਖਿਆ ਹੋਇਆ ਸੀ ਇਸ ਨਿਮਿਤ ਨੂੰ ਲੈ ਕੇ ਉਹਨਾਂ ਦੇ। ਹੋਰ ਤਾਂ ਇੰਨੇ ਸਿੰਘ ਇੱਥੇ ਹੈ ਨਹੀਂ, ਰਹਿਤ ਵੈਤ ਰਹਿਣ ਵਾਲੇ ਬਹੁਤ ਔਖੇ ਮਿਲਦੇ ਅੱਜ ਕੱਲ੍ਹ, ਝੂਠ ਵਾਲੇ ਬਹੁਤ ਮਿਲਦੇ, ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ। ਇੱਥੇ ਪਾਠ ਕਰੋ, ਜੇ ਵਿੱਚ ਪੈਸੇ ਪਾਓ ਪੈਸੇ, ਮੈਂ ਕਿਹਾ ਇੱਥੇ ਕਰ ਲਓ। ਸੋ ਉਹ ਇਹ ਜਿਹੜਾ ਇਸ ਕਰਕੇ ਸਹਿਜ ਪਾਠ ਹੈ, ਉਹ ਜਿੰਨਾ ਕਿ ਬਲ ਨਾਲ ਕਰ ਲੈਂਦੇ ਨੇ, ਉਹਦਾ ਜਿਹੜਾ ਵਾਕ ਆਇਆ ਹੈ ਉਹਦੇ ਆਪਾਂ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰ ਲਈਏ। ਅੱਗੇ ਕਦੇ ਨਹੀਂ ਸੀ ਹੋਏ, ਜਿਹੜੇ ਉਹ ਲਿਖਦੇ ਹੈ ਕੋਈ ਪੈਂਫਲੇਟ ਲਿਖਦੇ ਹੈ, ਉਹ ਇੱਧਰ ਦਾ ਨਾਂ ਨਹੀਂ ਲੈਂਦੇ ਵੀ ਉਹ ਹੈ ਕਿ ਨਹੀਂ, ਜਿਹੜੇ ਇੱਧਰ ਦੇ ਲਿਖਦੇ ਨੇ ਉਹ ਉੱਧਰ ਦਾ ਨਹੀਂ ਲੈ ਲੈਂਦੇ। ਐਸਾ ਇਹ ਪਰਮੇਸ਼ੁਰ ਦਾ ਇਹ ਖੇਡ ਹੈ ਜਾਂ ਦੁਬਦਾ ਹੈ ਪਈ ਹੋਈ। ਉਹ ਕਹਿੰਦੇ ਅਸੀਂ ਹਾਂ ਸਭ ਕੁਛ, ਇਹ ਕਹਿੰਦੇ ਨਹੀਂ ਇਹੀ ਹੈ ਸਭ ਕੁਛ, ਇੱਧਰ ਲਈ ਹੈ। ਅਤੇ ਫਿਰ ਉਹ ਮਾਝੇ ਦੇ ਹੁਣ ਕੇ ਮਾਝੇ ਮਾਲਵੇ ਦਾ ਸਵਾਲ ਵੀ ਸਾਰਾ ਖੜਾ ਹੋ ਗਿਆ। ਹੁਣ ਤਾਂ ਇਹ ਲੋਕ ਪਿੰਡ ਵਾਲੇ ਹੋਣ ਕਿ ਮਾੜਾ ਮੋਟਾ ਜਿਹਾ ਹੋ, ਉਦੋਂ ਸਾਰੇ ਹੀ ਬਰਖਲਾਫ ਸੀਗੇ, ਹੋਰ ਵੀ ਇਸ ਇਲਾਕੇ ਦੇ ਸਾਰੇ ਮਾਲਵੇ ਮਾਝੇ ਦਾ ਸਵਾਲ ਖੜਾ ਹੋ ਗਿਆ ਸੀ। ਚਲੋ ਜੀ ਰਹੋ ਵਿਚਾਰ ਕਰੋ ਜੀ।
ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ।
ਵਾਹਿਗੁਰੂ ਪਰਮੇਸ਼ੁਰ ਦੀ ਉਸ ਦੀ ਭਾਵ ਭਗਤੀ ਪ੍ਰੇਮ ਭਗਤੀ ਦੀ ਵਿਚਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜੋ ਮਹਾਂਵਾਕ ਹੈ, ਤੂੰ ਦਾਤੇ ਸਾਰੀਆਂ ਦਾਤਾਂ ਦੇਣ ਵਾਲੇ, ਬ੍ਰਹਮ ਵਿੱਦਿਆ ਦੀਆਂ ਦਾਤਾਂ ਵਾਲੇ, ਗੁਣਾਂ ਦੀਆਂ ਦਾਤਾਂ ਵਾਲੇ, ਜੋ ਵੀ ਕੋਈ ਗੁਣ ਹੈ ਸੰਸਾਰ ਵਿੱਚ ਤੁਮ ਦਾਤੇ, ਅੰਨ ਦੇ ਦਾਤੇ ਹੋ, ਗੁਣਾਂ ਦੇ ਦਾਤੇ ਹੋ, ਤੁਮ ਦਾਤੇ ਠਾਕੁਰ, ਫਿਰ ਤੁਸੀਂ ਉਸ ਦੀ ਸਥਿਤੀ ਉਤਪਤੀ ਪਾਲਣਾ ਕਰਨ ਵਾਲੇ ਹੋ। ਇੱਕ ਤਾਂ ਦਾਤੇ ਹੁੰਦੇ ਉਹ ਸੰਸਾਰ ਨੂੰ ਰਚ ਨਹੀਂ ਸਕਦੇ, ਮਾਲਕ ਹੈ ਆਪ ਠਾਕੁਰ ਪ੍ਰਤਪਾਲਕ, ਫਿਰ ਇੱਕ ਵਾਰੀ ਦਾਤ ਕਿਸੇ ਨੇ ਦੇ ਦਿੱਤੀ ਅਤੇ ਉਹ ਹਮੇਸ਼ਾ ਨਹੀਂ ਪਾਲਣਾ ਕਰ ਸਕਦਾ। ਐਸੀ ਪਾਲਣਾ ਦੇਖ ਲਓ ਇੱਕ ਸੂਖਸ਼ਮ ਜਿਹਾ ਦ੍ਰਿਸ਼ਾਂਤ ਹੈ, ਉਹ ਤਾਂ ਪੰਜ ਤੱਤ ਨੇ, ਪੰਜਾਂ ਤੱਤਾਂ ਤੋਂ ਬਿਨਾਂ ਆਪਣਾ ਜੀਂਦੇ ਨੇ, ਪਰ ਜਿਹੜੀ ਹਵਾ ਹੈ ਅੰਦਰ ਹਵਾ ਹੈ ਸਾਡੇ ਪ੍ਰਾਣ ਹੈ, ਉਹਨੂੰ ਜੇ ਵਾਹਿਗੁਰੂ ਬਾਹਰਲੀ ਹਵਾ ਨਾ ਮਿਲੇ ਆਕਸੀਜਨ, ਤਾਂ ਅਸੀਂ 5 ਮਿੰਟ ਨਹੀਂ ਜੀ ਸਕਦੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲਕ, ਇੱਕ ਇੱਕ ਥੋੜ੍ਹੇ ਥੋੜ੍ਹੇ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਸਾਰਿਆਂ ਦੀ ਪਾਲਣਾ ਕਰ ਰਹੇ ਹੋ।
ਹਮ ਬਾਲਕ ਤੁਮਰੇ ਤਾਰੇ।
ਅਸੀਂ ਤਾਂ ਮਹਾਰਾਜ ਜਿਵੇਂ ਬਾਲਕ ਛੋਟੇ ਹੁੰਦੇ ਹੈ, ਬਿਲਕੁਲ ਬੱਚਾ, ਉਹ ਬਹੁਤ ਗਲਤੀਆਂ ਵੀ ਕਰਨ ਵਾਲੇ, ਸਤ ਅਪਰਾਧ ਕਰਦਾ ਹੈ, ਜਿੱਥੇ ਜਨੇ ਚੀਤਨ ਰਾਸਤੇ, ਅਸੀਂ ਤਾਂ ਇਸ ਤਰ੍ਹਾਂ ਗਲਤੀਆਂ ਦੇ ਨਾਲ ਭਰੇ ਹੋਏ ਤੁਹਾਡੇ ਬਾਲਕ ਹਾਂ, ਪਰ ਫਿਰ ਵੀ ਤੁਸੀਂ ਪਾਲਣਾ ਕਰਦੇ ਹੋ।
ਜਿਹ ਬਾਇਕ ਕਬਰ ਗੁਣ ਕਹੀਆ,
ਸਾਡੀ ਜ਼ਬਾਨ ਇੱਕ ਹੈ, ਤੁਹਾਡੇ ਕਿਹੜੇ ਕਿਹੜੇ ਗੁਣ ਕਹਿਣਾ ਕਰੀਏ।
ਬੇਸ਼ੁਮਾਰ ਬੇਅੰਤ ਸੁਆਮੀ, ਤੇਰਾ ਅੰਤ ਨਗਨ ਹੀ ਲਹੀਆ।
ਗਿਣਤੀ ਕਰੀਏ ਸ਼ੁਮਾਰ ਗਿਣਤੀ ਬੇਸ਼ੁਮਾਰ ਬੇਅੰਤ, ਜਾਂ ਉਸ ਚੀਜ਼ ਦਾ ਅੰਤ ਨਾ ਸ੍ਰਿਸ਼ਟੀ ਕਹਿਣਾ, ਅੰਤ ਨਾ ਕਰਨੇ ਦੇਣਾ, ਬੇਸ਼ੁਮਾਰ ਬੇਅੰਤ ਸੁਆਮੀ, ਫਿਰ ਤੁਸੀਂ ਸਾਰਿਆਂ ਦੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਬੇਸ਼ੁਮਾਰ ਬੇਅੰਤ ਸੁਆਮੀ,
ਤੇਰਾ ਅੰਤ ਨਗਨ ਹੀ ਲਹੀਆ।
ਕਿਸੇ ਵੀ ਪੱਖ ਤੋਂ ਮਹਾਰਾਜ ਤੁਹਾਡਾ ਕਿਸੇ ਵੀ ਚੀਜ਼ ਦਾ ਅੰਤ ਨਹੀਂ ਜਾਣੀਦਾ।
ਕੋਟ ਪਰਾਦ ਹਮਾਰੇ ਖੰਡੋ,
ਜਿਵੇਂ ਬੱਚੇ ਤੇ ਕਰੋੜਾਂ ਹੀ ਸਾਡੇ ਗਲਤੀਆਂ ਜਿੰਨੇ ਜਨਮਾਂ ਜਨਮਾਂ ਨਹੀਂ ਚੱਲੀਆਂ, ਉਹ ਸਾਰਿਆਂ ਦਾ ਨਾਸ਼ ਕਰਕੇ
ਅਲਕ ਵਿਧੀ ਸਮਝਾਵੋ,
ਤੇ ਬਹੁਤ ਤਰੀਕਿਆਂ ਦੇ ਨਾਲ ਢੰਗਿਆਂ ਦੇ ਨਾਲ ਸਮਝਾਉਂਦੇ ਹੋ।
ਹਮੇ ਅਗਿਆਨ ਅਲਪ ਮਤ ਥੋਰੀ,
ਅਸੀਂ ਤਾਂ ਸਾਨੂੰ ਕੋਈ ਤੁਹਾਡੇ ਸਰੂਪ ਦਾ ਗਿਆਨ ਨਹੀਂ, ਹਮ ਅਗਿਆਨ ਅਲਪ ਮਤ, ਸਾਡੀ ਬੁੱਧੀ ਵੀ ਐਸੀ ਜਿਹੜੀ ਹੈ ਉਹ ਬਹੁਤ ਵਿਸ਼ਾਲ ਨਹੀਂ ਹੈ, ਨਾ ਸੰਸਾਰਿਕ ਪਦਾਰਥਾਂ ਦੀ ਵਿਚਾਰ ਵਾਲੀ ਹੈ, ਨਾ ਬ੍ਰਹਮ ਵਿੱਦਿਆ ਦੀ ਵਿਚਾਰ ਵਾਲੀ ਹੈ, ਨਾ ਪਰੋਕਸ਼ ਗਿਆਨ ਦੀ ਵਿਚਾਰ ਵਾਲੀ ਹੈ, ਨਾ ਅਪਰੋਕਸ਼ ਗਿਆਨ ਦੀ ਵਿਚਾਰ ਵਾਲੀ ਹੈ।
ਤੁਸੀਂ ਆਪਣਾ ਬਿਰਦ ਵਿਖਾਵੋ,
ਤੁਸੀਂ ਆਪਣਾ ਆਪ ਹੀ ਮਹਾਰਾਜ ਬਿਰਦ ਹੈ ਜੋ ਸਾਰੇ ਔਗੁਣਾਂ ਨੂੰ ਬਖਸ਼ ਕਰਕੇ ਫਿਰ ਵੀ ਪਾਲਣਾ ਕਰਦੇ ਰੋਜ਼ੀ ਹੀ ਰਾਜ ਦੀਨ ਦਰਦ ਨਿਵਾਰ ਠਾਕੁਰ ਰਾਖਾ ਜਨਕੀ ਆਪ ਤਨ ਤਾਰਨ ਹਰਨਿਧ ਦੁੱਖ ਨ ਸਕੈ ਵਿਆਪ। ਤੁਸੀਂ ਆਪਣਾ ਇਹ ਬਿਰਦ ਜਿਹੜਾ ਸੁਭਾਵ ਹੈ, ਧਰਮ ਹੈ, ਨਿਯਮ, ਉਸਨੂੰ ਆਪ ਹੀ ਆਪਣੇ ਹਿਰਦੇ ਦੇ ਵਿੱਚ ਰੱਖਦੇ ਹੋ ਅਤੇ ਦੂਸਰਿਆਂ ਦੇ ਵਰਤੋਂ ਦੇ ਵਿੱਚ ਲਿਆਉਂਦੇ ਹੋ।
ਤੁਮਰੀ ਸ਼ਰਨ ਤੁਮਾਰੀ ਆਸਾ,
ਇਸ ਕਰਕੇ ਮਹਾਰਾਜ ਜੀ ਤਾਂ ਤੁਹਾਡੀ ਸ਼ਰਨ ਹੈ ਇਹ ਸਰੀਰ ਕਰਕੇ ਵੀ, ਤੁਮਰੀ ਸੰਤ ਤੁਮਾਰੀ ਆਸਾ, ਤੁਹਾਡੀ ਹੀ ਆਸਾ ਵੀ ਹਰੇਕ ਤਰ੍ਹਾਂ ਰੱਖਿਆ ਕਰੋਗੇ, ਤੂੰ ਹੀ ਸੱਜਣ ਸੁਹੇਲੇ, ਤੁਸੀਂ ਇਸ ਲੋਕ ਦੇ ਵਿੱਚ ਹੀ ਮਿੱਤਰਾਂ ਵਾਂਗ ਸਹਾਇਤਾ ਕਰਨ ਵਾਲੇ ਹੋ ਅਤੇ ਸੁਹੇਲੇ ਸੁੱਖ ਦੇਣ ਵਾਲੇ ਹੋ।
ਰੱਖੋ ਰੱਖਣਹਾਰ ਦਿਆਲਾ,
ਇਸ ਕਰਕੇ ਮਹਾਰਾਜ ਬੇਨਤੀ ਹੈ ਸੀ ਕਿ ਅਸੀਂ ਤਾਂ ਹਮ ਅਗਨ ਪਰੇ ਗੁਣਾਹੀ ਅੰਮ੍ਰਿਤ ਛਾਟ ਵਿਖੇ ਵਿਖਾਈ, ਰੱਖੋ ਰੱਖਣਹਾਰ ਦਿਆਲਾ, ਜੇ ਤੁਹਾਡਾ ਦਿਆਲੂ ਸੁਭਾਵ ਹੈ ਆਪ ਰੱਖਣ ਦੇ ਯੋਗ ਹੋ, ਹੋਰ ਕੋਈ ਕਾਲ ਤੋਂ ਨਹੀਂ ਬਚਾ ਸਕਦਾ, ਬ੍ਰਹਮ ਵਿਸ਼ਨੂੰ ਜਾਂ ਹੋਰ ਇਹ ਸਾਰੇ ਬ੍ਰਹਮ ਵਿਸ਼ਰ ਵਿਸ਼ਨੂੰ ਸੱਜੀ ਪਤ ਅੰਸ ਫਸੇ ਜਾਂ ਫਾਸ ਫਰੇਂਗੇ, ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ। ਗੁਰੂ ਨਾਨਕ ਸਾਹਿਬ ਪੰਜਵੇਂ ਸਰੂਪ ਗੁਰੂ ਨਾਨਕ ਸਾਹਿਬ ਜੀ ਮੋਹਰ ਸ਼ਾਪ ਦੇ ਨਾਲ ਕਹਿੰਦੇ, ਅਸੀਂ ਤਾਂ ਤੁਹਾਡਾ ਘਰ ਗਾਉਣਾ ਸਾਧ ਸੰਗਤ, ਉਸਦੇ ਦਾਸ ਹਾਂ, ਸੇਵਾਦਾਰ ਹੈ, ਸੇਵਾ ਕਰਨ ਵਾਲੇ ਹਨ, ਸੋ ਇੰਨਾ ਕੁ ਸਮਾਂ ਪ੍ਰਵਾਨ ਕਰਨਾ, ਜੋ ਵੀ ਕੋਈ ਭੁੱਲ ਚੁੱਕ ਹੋਈ ਉਹ ਆਪਨੇ ਖਿਮਾ ਕਰਨੀ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਉਸ ਤਰ੍ਹਾਂ ਦਾ ਜੀਵਨ ਬਖਸ਼ੋ, ਉਸ ਤਰ੍ਹਾਂ ਦੀ ਸੰਗਤ ਬਖਸ਼ੋ, ਜਿਸ ਤਰ੍ਹਾਂ ਅੱਜ ਦੇ ਦਿਹਾੜੇ ਉਹਨਾਂ ਮਹਾਂਪੁਰਸ਼ਾਂ ਦਾ ਆਪਾਂ ਇਹ ਜੀਵਨ ਦਿਨ ਮਨਾ ਰਹੇ ਹਾਂ।
ਤੁਮਰੀ ਸਰਨ ਤੁਮਾਰੀ ਆਸਾ, ਤੁਮਹੀ ਸੱਜਣ ਸਹੇਲੇ, ਰੱਖੋ ਰੱਖਣਹਾਰ ਦਿਆਲਾ, ਨਾਨਕ ਕਰਕੇ ਗੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ